श्री गुरु ग्रंथ साहिब के दर्शन दीदारे किते उस तो उपरंत हरिदास कीर्तन सुने हुण जो लड़ीवार कथा श्री गुरु ग्रंथ साहिब जी की पितर पावन आप सतगुरु जी कृपा करके करवा रहे हैं उसनों सुन के अपने जीवन सफला करो सारी संगत मन एकाग्र करते हुए फतेह बुलाओ वाहिगुरु जी का खालसा वाहिगुरु जी की फतेह।
दुतिया दो कर जाने अंग
ए बाणी भगत कबीर जी दी आप जी पिछले दिनों तो सुन रहे हो गौरी राग दे विच। ए बाणी दा नाम है थित्ती गौरी कबीर जी की भावे पंद्रह थित्तां नूं सन्मुख रख के कबीर जी ने इस बाणी का उच्चारण किया है। भी पुराने जमाने च रवाज हुंदे सी बारह माहे लिखने और इसे तरी थित्तियां लिखनिया और सप्ताह लिखने सत दिन इसे तरी गुरबाणी विच सारे दिन वार थित्तियां बारह महीनिया का सारा ये बाणी विच उल्लेख आउंदा है। सो कबीर जी भी उस बाणी द्वारा ए फरमान करदे हन कि जो अकाल पुरख वाहिगुरु परमेश्वर है दुतिया दो कर जाना अंग दूजी थित द्वारा दूज द्वारा फरमान करदे हन कि जो अकाल पुरख वाहिगुरु परमेश्वर ते उसकी माया ये दोवें ही आपस में मिले हुए हन। इन्हां नूं वख करना बड़ा औखा है क्योंकि संसार रूपी माया दे विच ही परमात्मा ब्रह्म रूप मिलिया होया है इहदे विचों ही उहदी प्राप्ति करनी है। गुरु अमरदास महाराज सच्चे पातशाह ने वचन कह दिते कहने भाई ये संसार जिहड़ा है ये हरका रूप है ये नेत्रों मेरे हो हर तुम मैं जो तरी हर मन अवरना कोई कहते हरी तो बिना कोई दात है ही नहीं है। यह संसार हरका रूप है हर रूप नदरी आया पर वो हरी का रूप संसार है। इस संसार विच हरी मिलिया होया पर उसनु चुनना बड़ा औखा। कबीर भगत ने होर फरमान किते इहनू स्पष्ट करन वास्ते गुरबाणी विच ओ कहिंदे परमात्मा ते ब्रह्म आपस में मिले ब्रह्म ते माया परमात्मा ਇਹ ਮਿਲੇ ਹੋਏ ਹਨ, ਇਹਦੇ ਵਿੱਚ ਹੀ ਪ੍ਰਾਪਤੀ ਕਰਨੀ ਪਏਗੀ। ਪਰ ਕਰਨੀ ਕਿਵੇਂ ਪਏਗੀ? ਪ੍ਰਮਾਣ ਦੇ ਕੇ ਦੱਸਿਆ, ਹਰ ਹੈ ਖਾਨ ਦੇਤ ਮਹਿ ਬਿਖਰੀ ਹਸਤੀ ਚੁਣੀ ਨਾ ਜਾਏ। ਕਹਿੰਦੇ ਹਰੀ ਪਰਮਾਤਮਾ ਖੰਡ ਰੂਪ ਹੈ, ਸੰਸਾਰ ਰੇਤ ਰੂਪ ਹੈ। ਸੰਸਾਰ ਖੁਸ਼ਕ ਰੇਤਾ ਹੈ ਔਰ ਪਰਮਾਤਮਾ ਵਿੱਚ ਹੀ ਖੰਡ ਹੈ, ਪਰ ਉਹ ਰੇਤੇ ਚ ਡੁੱਲੀ ਹੋਈ ਹੈ। ਕਹਿੰਦੇ ਹਸਤੀ ਚੁਣੀ ਨਾ ਜਾਏ, ਜਿੰਨਾ ਚਿਰ ਸਾਡਾ ਹੰਕਾਰ ਰੂਪੀ ਹੰਸੀ ਵਸਤਿਆ ਹੋਇਆ ਇਸ ਨੂੰ ਚੁਗ ਨਹੀਂ ਸਕਦਾ। ਫਿਰ ਇਹ ਚੁਗਣੀ ਸੀ ਕਿਵੇਂ ਚੁਗੀ? ਜਾਂ ਹਸਤੀ ਹੱਥਾਂ ਨਾਲ ਮਿਲੀ ਹੋਈ ਖੰਡ ਰੇਤੇ ਵਿੱਚ ਚੁਗਣੀ ਮੁਸ਼ਕਿਲ ਹੈ, ਚੁਗ ਨਹੀਂ ਸਕਦਾ ਹੈ। ਉਹਨੇ ਚੁਗੇਗਾ ਕੌਣ? ਉਹ ਖੰਡ ਰੇਤੇ ਚ ਡੁੱਲ ਜਾਏ, ਕੀੜੀਆਂ ਸੌਖੀਆਂ ਚੁਗ ਲੈਂਦੀਆਂ ਨੇ, ਦਾਣਾ ਦਾਣਾ ਕਰਕੇ ਸਭ ਲੈ ਜਾਂਦੇ ਨੇ ਇਕੱਠਾ ਕਰਕੇ, ਰੇਤਾ ਛੱਡ ਜਾਂਦੀਆਂ ਨੇ, ਖੰਡ ਨੂੰ ਰਹਿ ਜਾਂਦੀਆਂ ਨੇ। ਕਹੋ ਕਬੀਰ ਗੁਰ ਭਈ ਬੁਝਾਈ, ਕੀਤੀ ਹੋਏ ਕਹਿ ਖਾਏ। ਕਹਿੰਦੇ ਕੀਤੀ ਹੋਏ ਚੁਣ ਖਾਏ। ਕਹਿੰਦੇ ਮੈਨੂੰ ਮੇਰੇ ਗੁਰੂ ਨੇ ਦੱਸਤਾ ਕਿ ਨਿਮਰਤਾ ਰੂਪੀ ਕੀੜੀ ਬਣ ਜਾ, ਇਹ ਸੰਸਾਰ ਦੇ ਵਿੱਚ ਪਰਮਾਤਮਾ ਰੂਪੀ ਖੰਡ ਲੱਭ ਪਏਗੀ। ਉਹ ਪਰਮਾਤਮਾ ਸੰਸਾਰ ਦੇ ਵਿੱਚ ਹੀ ਮਿਲਿਆ ਹੋਇਆ। ਦੁਤੀਆ ਦੋ ਕਰ ਜਾਣਾ ਹੈ ਅੰਗ, ਇਸ ਤਰ੍ਹਾਂ ਜਿਹੜਾ ਜਾਣ ਲਵੇ ਇਸ ਗੱਲ ਨੂੰ ਕਿ ਉਹ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਮਾਇਆ ਦੇ ਨਾਲ ਮਿਲਿਆ ਹੋਇਆ ਔਰ ਦੋਵਾਂ ਦੇ ਮਿਲਾਪ ਤੋਂ ਸੰਸਾਰ ਦੀ ਉਤਪਤੀ ਹੈ, ਦੋਵਾਂ ਦੇ ਮਿਲਾਪ ਤੋਂ ਸੰਸਾਰ ਬਣਿਆ ਹੈ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸੰਸਾਰ ਨੂੰ ਬਣਾਇਆ ਹੈ ਮਾਇਆ ਰੂਪ ਹੋ ਕਰਕੇ, ਔਰ ਇਹ ਵਿੱਚ ਹੀ ਮਿਲਿਆ ਹੋਇਆ ਹੈ।
ਮਾਇਆ ਬ੍ਰਹਮ ਰਮੈ ਸਭ ਸੰਗ।
ਅਗਲੀ ਪੰਕਤੀ ਚ ਫਿਰ ਇਹਦਾ ਜਮਾ ਖੁਲਾਸਾ ਕਰਕੇ ਕਹਿੰਦੇ ਮਾਇਆ ਤੇ ਬ੍ਰਹਮ ਰਮੈ ਸਭ ਸੰਗ। ਮਾਇਆ ਤੇ ਬ੍ਰਹਮ ਦੋਵੇਂ ਇੱਕੋ ਹੀ ਥਾਂ ਤੇ ਮਿਲੇ ਹੋਏ ਇਕੱਠੇ ਹਨ। ਸੋ ਜਿਵੇਂ ਪਰਸੋਂ ਹੀ ਬੇਨਤੀ ਕੀਤੀ ਸੀ ਕੱਲ ਵੀ ਕਿ ਮਾਇਆ ਪਰਮਾਤਮਾ ਦੀ ਛਾਇਆ ਹੈ, ਛਾਇਆ ਮਨੁੱਖ ਤੋਂ ਵੱਖ ਨਹੀਂ ਕੀਤੀ ਜਾ ਸਕਦੀ। ਪਰ ਇਹ ਖਿਆਲ ਜ਼ਰੂਰ ਕਰਨਾ ਕਿ ਛਾਇਆ ਕਰਕੇ ਮਨੁੱਖ ਨਹੀਂ ਹੈ, ਮਨੁੱਖ ਕਰਕੇ ਛਾਇਆ ਹੈ। ਇੱਥੇ ਵੀ ਇਹੀ ਖਿਆਲ ਕਰਨਾ ਕਿ ਮਾਇਆ ਪਰਮਾਤਮਾ ਤੋਂ ਵੱਖ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮਾਇਆ ਸਾਡਾ ਸਰੀਰ ਹੈ ਔਰ ਮਾਇਆ ਤੋਂ ਅਸੀਂ ਬਣਿਆ। ਦੀ ਮਾਇਆ ਨਾ ਹੋਵੇ ਜੋ ਇਹ ਵਸਤੀ ਹੀ, ਕਬੀਰ ਜੀ ਕਹਿੰਦਾ ਤੋ ਵਸਤ ਸਰੀਰ ਆ। ਕਹਿੰਦਾ ਕਿ ਮਾਇਆ ਤੇ ਆ ਕਿਵੇਂ ਕਰੋਗੇ? ਮਾਇਆ ਵਸਦੀ ਹੈ, ਮਾਇਆ ਹੈ ਤਾਂ ਸਾਡਾ ਜੀਵਨ ਹੈ, ਕਿਉਂਕਿ ਸਾਡਾ ਜੀਵਨ ਵੀ ਮਾਇਆ ਹੈ ਔਰ ਜੇ ਮਾਇਆ ਨਹੀਂ ਜੀਵਨ ਵੀ ਨਹੀਂ ਹੈ। ਇਸ ਕਰਕੇ ਇਹ ਮਾਇਆ ਦਾ ਸਰੂਪ ਹੀ ਹੈ, ਜੀਵਨ ਉਹ ਤਾਂ ਪੈਦਾ ਹੋਈ ਹੈ। ਮਾਇਆ ਬ੍ਰਹਮ ਰਮੈ ਇੱਕੋ ਹੀ ਇਕੱਠੀ ਥਾਂ ਤੇ ਰਵੇ ਹੋਏ ਹਨ। ਇਸੇ ਤਰ੍ਹਾਂ ਪਰਮਾਤਮਾ ਕਰਕੇ ਮਾਇਆ ਹੈ, ਮਾਇਆ ਕਰਕੇ ਪਰਮਾਤਮਾ ਨਹੀਂ ਹੈ। ਇਸ ਗੱਲ ਨੂੰ ਸਮਝਣਾ ਤੇ ਮਾਇਆ ਪਰਮਾਤਮਾ ਤੋਂ ਵੱਖ ਹੁੰਦੀ ਵੀ ਨਹੀਂ, ਕਿਉਂਕਿ ਛਾਇਆ ਮਨੁੱਖ ਤੋਂ ਵੱਖ ਹੁੰਦੀ ਵੀ ਨਹੀਂ। ਪਰ ਛਾਇਆ ਕਰਕੇ ਮਨੁੱਖ ਨਹੀਂ, ਮਨੁੱਖ ਕਰਕੇ ਛਾਇਆ ਹੈ। ਮਾਇਆ ਕਰਕੇ ਪਰਮਾਤਮਾ ਨਹੀਂ, ਪਰਮਾਤਮਾ ਕਰਕੇ ਮਾਇਆ ਹੈ। ਸੂਰਜ ਕਰਕੇ ਕਿਰਨਾ ਨਹੀਂ, ਕਿਰਨਾ ਕਰਕੇ ਸੂਰਜ ਕੇ ਕਿਰਨਾ ਕਰਕੇ ਸੂਰਜ ਨਹੀਂ ਹੈ, ਸੂਰਜ ਕਰਕੇ ਕਿਰਨਾ ਨੇ। ਜੇ ਅਸੀਂ ਕਹਿੰਦੇ ਕਿਰਨਾ ਨੂੰ ਮੰਨਦੇ ਨੀ, ਕਿਰਨਾ ਸੂਰਜ ਕਰਕੇ ਨੇ ਔਰ ਸੂਰਜ ਕਰਕੇ ਕਿਰਨਾ ਬਣੀਆਂ ਨੇ, ਪਰ ਕਿਰਨਾ ਤੋਂ ਸੂਰਜ ਨਹੀਂ ਬਣਿਆ ਹੈ। ਪਰ ਇਹ ਜ਼ਰੂਰ ਹੈ ਕਿ ਕਿਰਨਾ ਤੋਂ ਬਿਨਾਂ ਸੂਰਜ ਵੀ ਨਹੀਂ ਹੈ। ਜੇ ਕਿਰਨਾ ਦਾ ਹੁਣ ਸੂਰਜ ਕੀ ਅੰਧੇਰਾ ਗੋਲਾ ਕੁਛ ਵੀ ਨਹੀਂ, ਫਿਰ ਬਥੇਰੇ ਇਹੋ ਜਿਹੇ ਹੋਰ ਇਹੋ ਜਿਹੇ ਬਹੁਤ ਗ੍ਰਹਿ ਹਨ ਜਿਹਨਾਂ ਦਾ ਕੋਈ ਪ੍ਰਕਾਸ਼ ਨਹੀਂ। ਸੂਰਜ ਦੇ ਪ੍ਰਕਾਸ਼ ਨੂੰ ਲੈ ਕੇ ਆਉਣ ਵਾਲੀਆਂ ਕਿਰਨਾਂ ਨੇ, ਪਰ ਉਹ ਤੋਂ ਹੀ ਪੈਦਾ ਹੋਈਆਂ ਨੇ ਉਹ। ਇਸ ਕਰਕੇ ਦੋਵਾਂ ਦਾ ਸੁਮੇਲ ਹੈ ਜੀ।
ਨਾ ਉਹ ਵੱਡਾ ਨਾ ਘਟਦਾ ਜਾਏ,
ਫਿਰ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਵੱਧਦਾ ਨਾ ਘਟਦਾ, ਇੱਕ ਰਸ ਹੈ। ਉਹ ਨਾ ਵੱਧ ਹੈ, ਸਮਸਤ ਇੱਕ ਰੂਪ ਹੈ, ਨਾ ਵੱਧ ਹੈ ਨਾ ਘੱਟ ਹੈ। ਕਹਿੰਦੇ ਉਹ ਸਮਸਤ ਇੱਕ ਜੋਤ ਹੈ, ਇੱਕੋ ਹੀ ਜੋਤ, ਨਾ ਵੱਧਦੀ ਹੈ ਨਾ ਘਟਦੀ ਹੈ, ਨਾ ਵੱਧ ਹੈ ਨਾ ਘੱਟ ਹੈ, ਨਾ ਵੱਧ ਘਾਟ ਹੋਤ ਹੈ, ਸਮਸਤ ਇੱਕ ਜੋਤ ਹੈ। ਇੱਕ ਪਰਮਾਤਮਾ ਦੀ ਜੋਤ ਉਹ ਨਾ ਵੱਧ ਹੁੰਦੀ ਹੈ ਨਾ ਘੱਟ ਹੁੰਦੀ ਹੈ। ਇੱਥੇ ਨਾ ਉਹ ਵੱਧਿਆ ਨਾ ਘਟਦਾ ਜਾਏ, ਉਹ ਪਰਮਾਤਮਾ ਵੱਧਦਾ ਨਹੀਂ ਹੈ, ਘਟਦਾ ਨਹੀਂ ਜਾਂਦਾ, ਇੱਕ ਰਸ ਪਰਿਪੂਰਨ ਭਰਿਆ ਹੋਇਆ ਹੈ। ਸਾਡਾ ਸਰੀਰ ਵੱਡਾ ਹੋ ਗਿਆ, ਪਰਮਾਤਮਾ ਨਹੀਂ ਵੱਡਾ ਹੋਇਆ। ਸਾਡੇ ਛੋਟੇ ਜਦੋਂ ਸਰੂਪ ਸੀ ਉਹਦੇ ਵਿੱਚ ਓਨਾ ਹੀ ਸੀ, ਔਰ ਜਦੋਂ ਵੱਡਾ ਹੋ ਗਿਆ ਉਦੋਂ ਵੀ ਓਨਾ ਹੈ। ਉਹਦੀ ਜੋਤ ਕੀੜੀ ਵਿੱਚ ਵੀ ਹੈ ਔਰ ਵੱਡੇ ਹਾਥੀ ਵਿੱਚ ਵੀ ਹੈ, ਪਰ ਸਾਰਿਆਂ ਵਿੱਚ ਜੋਤ ਬਰਾ ਰਹੀ ਹੈ, ਨਾ ਉਹ ਵੱਡਾ ਹੁੰਦਾ ਨਾ ਘਟਦਾ ਹੈ, ਇੱਕ ਰਸ ਹੈ।
ਅਕੁਲ ਨਿਰੰਜਨ ਇੱਕ ਹੈ ਭਾਈ,
ਇਹ ਭਾਈ ਉਹ ਅਕੁਲ ਕੁਲਾਂ ਤੋਂ ਰਹਿਤ ਜਿਹੜਾ ਪਰਮਾਤਮਾ ਹੈ, ਨਿਰੰਜਨ ਮਾਇਆ ਮਲ ਤੋਂ ਰਹਿਤ ਹੈ, ਉਹ ਇੱਕੋ ਹੀ ਸਾਰਿਆਂ ਦੇ ਵਿੱਚ ਭਾਏ, ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਪਰਮਾਤਮਾ ਸਾਰੀਆਂ ਜਗ੍ਹਾ ਤੇ ਹੈ ਜੀ।
ਤ੍ਰਿਤੀਆ ਤੀਨੇ ਸਮ ਕਰ ਲਿਆਵੈ,
ਹੁਣ ਤੀਜੀ ਤੀਜ ਥਿਤ ਦੁਆਰਾ ਕਹਿੰਦੇ ਤੀਨੇ ਸਮ ਕਰ ਲਿਆਵੈ, ਕਿ ਭਾਈ ਤੀਨਾ ਵਿੱਚ ਸਮਝਾਲਣਾ ਕਰੇ ਕਿ ਬੀਤੇ ਜਿਹੜਾ ਬੀਤ ਗਿਆ ਸਮਾਂ ਉਦੋਂ ਵੀ ਪਰਮਾਤਮਾ ਸੀ ਤੇ ਹੁਣ ਵੀ ਹੈ, ਅੱਗੇ ਵੀ ਹੋਵੇਗਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋ ਸੀ ਪੀ ਸੱਚ, ਉਹ ਤਿੰਨਾਂ ਕਾਲਾਂ ਵਿੱਚ ਸੱਚ ਹੈ। ਤੀਨੇ ਤ੍ਰਿਤੀਆ ਤੀਨੇ ਸਮਕਰ ਲਿਆ ਹੈ, ਤਿੰਨਾਂ ਲੋਕਾਂ ਦੇ ਜੀਵਾਂ ਨੂੰ ਸਮਝ ਆਉਣਾ ਕਰੇ ਕਿ ਸਾਰਿਆਂ ਵਿੱਚ ਹੀ ਪਰਮਾਤਮਾ ਹੈ, ਸਾਰੀਆਂ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਰ ਹੈ, ਸਾਰੀਆਂ ਜਗ੍ਹਾ ਤੇ ਰਹਿੰਦਾ ਹੈ। ਤੀਨੇ ਤ੍ਰਿਤੀਆ ਤੀਨੇ ਸਮਕਰ ਲਿਆ ਹੈ, ਇਸ ਕਰਕੇ ਉਹਨੂੰ ਸਮਝ ਹੀ ਜਾਣਨਾ ਕਰੇ, ਤਿੰਨਾਂ ਲੋਕਾਂ ਵਿੱਚ ਸਮਝ ਆਉਣਾ ਕਰੇ। ਆਕਾਸ਼ ਵੀ ਉਹੀ ਹੈ, ਪਤਾਲ ਚ ਵੀ ਉਹੀ ਹੈ, ਸਾਡੇ ਕੋਲ ਵੀ ਉਹੀ ਹੈ, ਸਾਰੀਆਂ ਜਗ੍ਹਾ ਤੇ ਉਹਨੂੰ ਸਮਾਨ ਜਾਣਨਾ ਕਰੇ। ਇੱਕ ਨਿਰੰਤਰ ਸਾਰੀਆਂ ਜਗ੍ਹਾ ਤੇ ਉਹ ਸਾਰੇ ਵਿਆਪਕ ਹੈ, ਨਿਰੰਤਰ ਹੈ, ਇੱਕ ਰਸ ਹੈ,
ਆਨੰਦ ਮੂਲ ਪਰਮ ਪਦ ਪਾਵ।
ਜਦੋਂ ਐਸੀ ਬਿਰਤੀ ਹੋ ਜਾਏ ਨਾ ਕਿ ਸਾਰੇ ਸਮਕਰ ਜਾਣਨਾ ਕਰੇ, ਵਾਹਿਗੁਰੂ ਸਾਰੇ ਜਗ੍ਹਾ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ, ਫਿਰ ਆਨੰਦ ਰੂਪ ਪਰਮ ਪਦ ਪਾਵ ਹੈ। ਆਨੰਦ ਮੂਲ ਜਿਹੜਾ ਆਨੰਦ ਦੀ ਪ੍ਰਾਪਤੀ ਕਰ ਲੈਂਦਾ, ਪਰਮ ਪਦਮੀ ਜੋ ਹੈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਰਸ ਹੈ, ਉਹਦੇ ਮੂਲ ਨੂੰ ਉਹਨੂੰ ਪਾ ਲੈਂਦਾ ਹੈ, ਫਿਰ ਪਰਮ ਪਦਵੀ ਨੂੰ
ਆਦ ਸੰਗਤ ਉਪਜਾ ਵਿਸ਼ਵਾਸ।
ਕੀ ਹੋਏਗਾ ਜਦੋਂ ਪਰਮਾਤਮਾ ਕਦੋਂ ਉਸ ਅਕਾਲ ਪੁਰਖ ਦੀ ਪ੍ਰਾਪਤੀ ਰਸਤਾ ਕੀ ਹੈ, ਤਾਂ ਗੁਰੂ ਜੀ ਕਹਿ ਕਬੀਰ ਜੀ ਕਹਿੰਦੇ ਸਾਧ ਸੰਗ ਉਪਜੈ ਵਿਸ਼ਵਾਸ। ਆ ਜਿਹੜੀ ਗੁਰੂ ਕੀ ਸਾਧ ਸੰਗਤ ਹੈ ਇਹਦੇ ਭਰੋਸਾ ਹੋ ਜਾਏ, ਵਿਸ਼ਵਾਸ ਆ ਜਾਏ ਕਿ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਦਾ ਰਸਤਾ ਸਾਧ ਸੰਗਤ ਹੀ ਹੈ। ਸੰਗਤ ਦਾ ਅਰਥ ਹੈ ਜੁੜਨਾ, ਔਰ ਸਾਧ ਦਾ ਅਰਥ ਹੈ ਸਾਧਨ ਕਰਨ ਵਾਲੇ। ਜਿਹੜੇ ਸਾਧਨਾ ਕਰਨ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਨਾਲ ਜੁੜਨਾ, ਉਹਨਾਂ ਨਾਲ ਮਿਲਾਪ ਕਰਨਾ। ਜਦੋਂ ਸਾਧ ਸੰਗਤ ਤੇ ਵਿਸ਼ਵਾਸ ਉਪਜਾਏ ਪੈਦਾ ਹੋ ਜਾਏ ਤਾਂ ਉਹਦੀ ਪ੍ਰਾਪਤੀ ਦਾ ਰਸਤਾ ਸ਼ੁਰੂ ਹੁੰਦਾ ਹੈ।
ਬਾਹਰ ਭੀਤਰ ਸਦਾ ਪ੍ਰਗਾਸ।
ਉਹ ਫਿਰ ਜਦੋਂ ਸਾਧ ਸੰਗਤ ਤੇ ਭਰੋਸਾ ਹੋ ਜਾਏ ਫਿਰ ਉਸ ਨੂੰ ਇਹ ਨਿਸ਼ਚਾ ਵੀ ਆ ਜਾਂਦਾ ਕਿ ਉਹ ਬਾਹਰ ਤੇ ਅੰਦਰ ਸਾਰੀ ਪ੍ਰਕਾਸ਼ਿਆ ਹੋਇਆ। ਉਹ ਪਰਮਾਤਮਾ ਸਾਡੇ ਬਾਹਰ ਵੀ ਹੈ, ਸਾਡੇ ਅੰਦਰ ਵੀ ਹੈ, ਸਾਡੇ ਅੰਦਰ ਵੀ ਪ੍ਰਕਾਸ਼ਿਆ ਹੋਇਆ, ਸਾਡੇ ਬਾਹਰ ਵੀ ਪ੍ਰਕਾਸ਼ਿਆ ਹੋਇਆ, ਔਰ ਸਾਰੀਆਂ ਜਗ੍ਹਾ ਤੇ ਹੈ, ਜਰਰੇ ਜਰਰੇ ਵਿੱਚ ਹੈ, ਜਿੱਥੇ ਵੀ ਜਾਓਗੇ ਉੱਥੇ ਹੀ ਹੈ। ਉਹ ਸਾਰੇ ਪਰਿਪੂਰਨ ਪਰਮਾਤਮਾ ਭਰਿਆ ਹੋਇਆ, ਪਰ ਉਹਦੀ ਸੋਝੀ ਉਦੋਂ ਪੈਂਦੀ ਹੈ ਜਦੋਂ ਸਾਧ ਸੰਗਤ ਵਿੱਚ ਵਿਸ਼ਵਾਸ ਪੈਦਾ ਹੋ ਜਾਏ ਕਿ ਇਹਦੇ ਮਿਲਣ ਦਾ ਰਸਤਾ ਸੰਗਤ ਹੀ ਹੈ, ਸਾਧੂਆਂ ਦੀ ਸੰਗਤ ਹੈ, ਮਹਾਂਪੁਰਖਾਂ ਦੀ ਸੰਗਤ ਹੈ, ਗੁਰੂ ਦੀ ਸੰਗਤ ਹੈ। ਇਸ ਤੋਂ ਬਿਨਾਂ ਇਸਦਾ ਪ੍ਰਭਾਵ ਪ੍ਰਾਪਤੀ ਦਾ ਰਸਤਾ ਨਹੀਂ ਮਿਲ ਸਕਦਾ। ਤੇ ਜਦੋਂ ਇਹ ਸਮਝ ਹੋ ਜਾਏ ਫਿਰ ਸਾਰੇ ਉਹ ਪ੍ਰਕਾਸ਼ਿਆ ਹੋਇਆ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਪੈ ਜਾਂਦੀ ਹੈ।
ਚੌਥਾ ਚੰਚਲ ਮਨ ਕੋ ਗੋਹੋ।
ਚੌਥ ਥਿਤ ਦੁਆਰਾ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਭਾਈ ਚੌਥੀ ਥਿਤ ਦੁਆਰਾ ਜਿਹੜਾ ਚੰਚਲ ਮਨ ਹੈ ਨਾ ਇਹਨੂੰ ਕਹਿੰਦੇ ਪਕੜਨਾ ਕਰੋ। ਗਾਹੋ ਨਾ ਮੈਂ ਪਕੜਨਾ, ਪਕੜਨ ਤੇ ਆ ਗਏ ਉਸਨੂੰ ਚੰਚਲ ਮਨ ਹੈ। ਚੰਚਲ ਦਾ ਅਰਥ ਚੱਲੀ ਫਿਰਦਾ, ਟਿਕਦਾ ਨਹੀਂ ਹੈ। ਚੰਚਲ ਆਉਂਦਾ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ, ਟਿਕਦਾ ਹੀ ਨਹੀਂ ਹੈ, ਹਰ ਵੇਲੇ ਚੱਲਦਾ। ਇਸ ਕਰਕੇ ਕਬੀਰ ਜੀ ਕਹਿੰਦੇ ਜਿਹੜਾ ਚੰਚਲ ਮਨ ਹੈ ਨਾ ਚੌਥੀ ਥਿਤ ਦੁਆਰਾ ਪ੍ਰਮਾਣ ਕਰਦੇ ਨੇ ਚੰਚਲ ਮਨ ਨੂੰ ਪਕੜੋ, ਇਹਨੂੰ ਟਿਕਾਓ ਚ ਲਿਆਓ, ਇਹਨੂੰ ਪਕੜੋ। ਇਹਨੂੰ ਪਕੜਨ ਦਾ ਰਸਤਾ ਕੀ ਹੈ ਕਿ ਗੁਰੂ ਕੇ ਸ਼ਬਦ ਦੁਆਰਾ ਇਹ ਪਕੜਿਆ ਜਾਏਗਾ, ਗੁਰੂ ਕੇ ਸ਼ਬਦ ਦੁਆਰੇ ਇਹ ਪਕੜਿਆ ਜਾਏਗਾ। ਨਹੀਂ ਹਸਤੀ ਕੁੰਡੇ ਬਾਹਰ ਆ ਫਿਰ ਉੱਜੜ ਪਾਏ, ਜੇ ਹਸਤੀ ਦੇ ਕੁੰਡਾਂ ਨਾਲ ਕੋਹੇ ਪਾਇਆ ਹੋਇਆ ਤਾਂ ਉਹ ਉਜਾੜਾ ਤੇ ਜਾਂਦਾ, ਉਹ ਕਿਸੇ ਦੇ ਵਸੀਕਾਰ ਨਹੀਂ ਹੁੰਦਾ। ਇਸੇ ਕਰਕੇ ਇਸ ਮਨ ਰੂਪੀ ਹਾਥੀ ਨੂੰ ਗੁਰੂ ਕੇ ਸ਼ਬਦ ਰੂਪੀ ਕੁੰਡੇ ਦੇ ਨਾਲ ਉਸ ਨੂੰ ਮਕੜ ਕੇ ਰੱਖੋ, ਵਸੀਕਾਰ ਕਰਕੇ ਰੱਖੋ। ਇਹ ਚੰਚਲ ਮਨ ਜਿਹੜਾ ਸਾਰੇ ਪਾਸੇ ਦੌੜਦਾ ਹੈ,
ਕਾਮ ਕ੍ਰੋਧ ਸੰਗ ਕਬਹੋ ਨਾ ਬਹੋ।
ਫਿਰ ਕਹਿੰਦੇ ਕਾਮ ਕ੍ਰੋਧ ਸੰਗ ਕਬਹੋ ਨਾ ਬਹੋ। ਜਿਹੜੀ ਕਾਮ ਤੇ ਕ੍ਰੋਧ ਦੀ ਸੰਗਤ ਹੈ ਨਾ ਇਹਦੇ ਵਿੱਚ ਬਹਾਓ, ਇਹਦੇ ਵਿੱਚ ਬਹਿਣ ਤੋਂ ਰੁੜਨ ਤੋਂ ਬਚੋ, ਇਹਦੇ ਵਿੱਚ ਬਹਿਣਾ ਨਾ ਕਰੋ, ਕਿਉਂਕਿ ਕਾਮ ਕ੍ਰੋਧ ਦੀ ਸੰਗਤ ਵਿੱਚ ਅਸੀਂ ਬਹਿ ਰਹੇ ਹਾਂ, ਰੁੜੇ ਜਾ ਰਹੇ ਹਾਂ, ਇਸ ਤੋਂ ਬਚਣਾ ਕਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਵਹਾਅ ਵਿੱਚ ਬਹੁਤ ਸਾਰੇ ਰੁੜਦੇ ਜਾ ਰਹੇ ਨੇ ਔਰ ਬਹੁਤ ਸਾਰੇ ਰੁੜ ਗਏ ਨੇ। ਕਦੇ ਕਾਮ ਵਾਸਨਾ ਪ੍ਰਬਲ ਹੋ ਜਾਂਦੀ ਹੈ, ਕਦੇ ਅਹੰਕਾਰ ਵਾਸਨਾ ਹੋ ਜਾਂਦੀ ਹੈ, ਔਰ ਕਦੇ ਇਹਦੇ ਵਿੱਚ ਲੋਭ ਵਾਸਨਾ ਪੈਦਾ ਹੋ ਜਾਂਦੀ ਹੈ। ਵਿਦਵਾਨਾਂ ਨੇ ਤਿੰਨ ਵਾਸਤੇ ਤਿੰਨ ਮੰਨੀਆਂ ਹਨ, ਵੈਸੇ ਪੰਜ ਗਿਣਤੀ ਚ ਨਾ, ਪਰ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਪੰਜ ਨਹੀਂ ਤਿੰਨ ਨੇ। ਕਿਹੜੇ ਕਿਹੜੇ? ਕਾਮ ਵਾਸਨਾ, ਕਾਮ ਦੀ ਵਾਸਨਾ ਪੈਦਾ ਹੋ ਜਾਣੀ, ਲੋਭ ਵਾਸਨਾ, ਅਹੰਕਾਰ ਵਾਸਨਾ, ਤੇ ਜਿਹੜਾ ਕ੍ਰੋਧ ਤੇ ਮੋਹ ਹੈ ਨਾ, ਕਾਮ ਕ੍ਰੋਧ ਲੋਭ ਮੋਹ, ਇਹ ਜਿਹੜੇ ਦੋਵੇਂ ਹਨ ਇਹਨਾਂ ਦਾ ਸੰਬੰਧ ਉਹਨਾਂ ਦੀ ਨਾ ਪੂਰਤੀ ਤੇ ਪੂਰਤੀ ਨਾਲ ਹੈ, ਇਹ ਦੋਵੇਂ ਆਉਂਦੇ ਹੀ ਨਹੀਂ ਹੈ। ਕਿਉਂ? ਕਾਮ ਵਾਸਨਾ ਦੇ ਵਿੱਚ ਸਾਡੀ ਜਿਹੜੀ ਪੈਦਾ ਹੋ ਗਈ, ਅਗਰ ਉਹਦੀ ਪੂਰਤੀ ਵਾਸਤੇ ਜਿਹੜਾ ਸਾਡੀ ਸਹਾਇਤਾ ਕਰੇ ਉਹਦਾ ਮੋਹ ਆਏਗਾ, ਉਹਦਾ ਪ੍ਰੇਮ ਹੋ ਜਾਏਗਾ, ਔਰ ਪੂਰਤੀ ਹੋ ਜਾਏ ਉਹਦਾ ਅਸੀਂ ਪ੍ਰੇਮ ਕਰਾਂਗੇ, ਮੋਹ ਕਰਾਂਗੇ, ਔਰ ਉਸ ਕਾਮ ਵਾਸਨਾ ਦੀ ਪੂਰਤੀ ਨਾ ਕਰਨ ਦੇ ਵਿੱਚ ਅੜਿੱਕਾ ਬਣ ਜਾਏ ਕੋਈ, ਉਹਦੇ ਵਿੱਚ ਵਾਧਾ ਖੜੀ ਕਰੇ, ਉਹਦੇ ਵਿੱਚ ਰੋਗ ਪੈਦਾ ਕਰੇ, ਉਹਦੇ ਤੇ ਗੁੱਸਾ ਆ ਜਾਏਗਾ, ਕ੍ਰੋਧ ਹੋ ਜਾਏਗਾ। ਇਹ ਕ੍ਰੋਧ ਤੇ ਜਿਹੜਾ ਮੋਹ ਹੈ ਹਰ ਵੇਲੇ ਨਹੀਂ ਹੁੰਦੇ, ਇਹ ਲੋੜ ਅਨੁਸਾਰ ਹੁੰਦੇ ਨੇ, ਇਹ ਪੂਰਤੀ ਤੇ ਅਪੂਰਤੀ ਨਾਲ ਪੈਦਾ ਹੋ ਰਹੇ ਨੇ। ਇਸੇ ਤੇ ਲੋਭ ਵਾਸ਼ਨਾ ਹੈ, ਲੋਭ ਵਾਸ਼ਨਾ ਪੈਦਾ ਹੋ ਗਈ, ਸਾਡੀ ਲੋਭ ਵਾਸ਼ਨਾ ਚ ਕੋਈ ਸਹਾਇਤਾ ਕਰਨ ਵਾਲਾ ਹੈ, ਉਹਦਾ ਮੋਹ ਆਏਗਾ, ਉਹਦੇ ਨਾਲ ਮੋਹ ਪੈਦਾ ਹੋ ਜਾਏਗਾ, ਮਿੱਤਰਤਾ ਬਣ ਜਾਏਗੀ। ਭਾਵੇਂ ਲੋਭ ਕਿਸੇ ਪ੍ਰਕਾਰ ਦਾ ਹੈ, ਸਾਡੀ ਮਿੱਤਰਤਾ ਵੀ ਇਸੇ ਤਰ੍ਹਾਂ ਦੀ ਅੱਜ ਦੁਨੀਆਂ ਤੇ, ਔਰ ਸਾਡਾ ਦੁਸ਼ਮਣ ਵੀ ਇਸੇ ਤਰ੍ਹਾਂ ਦੀ ਹੈ। ਆਪ ਖਿਆਲ ਕਰ ਲਿਓ ਕਿ ਸਾਡੀ ਸਾਡੀ ਲੋਭ ਵਾਸ਼ਨਾ, ਚਾਹੇ ਉਹ ਲੋਭ ਮਾਇਆ ਦਾ ਹੈ, ਚਾਹੇ ਲੋਭ ਆਪਣੀ ਉਪਸਥਿਤੀ ਦਾ ਹੈ, ਚਾਹੇ ਲੋਭ ਚੌਧਰ ਦਾ ਹੈ, ਚਾਹੇ ਲੋਭ ਉਹ ਕਿਸੇ ਪ੍ਰਕਾਰ ਦਾ ਹੈ, ਉਹ ਲੋਭ ਪੈਦਾ ਹੋ ਗਿਆ ਤੇ ਉਸ ਲੋਭ ਵਾਸ਼ਨਾ ਦੀ ਪੂਰਤੀ ਕਰਨ ਵਾਲੇ ਬੰਦਿਆਂ ਨਾਲ ਫਿਰ ਸਾਰੀ ਪਾਰਟੀ ਬਣਦੀ, ਮੇਰੇ ਬੰਦੇ ਨੇ, ਪਿਆਰ ਪੈਦਾ ਹੋ ਜਾਂਦਾ। ਉਹ ਲੋਭ ਵਾਸ਼ਨਾ ਦੀ ਪੂਰਤੀ ਦੇ ਵਿੱਚ ਉਹ ਰੋਗ ਪੈਦਾ ਕਰਦੇ ਨੇ, ਨਹੀਂ ਕਰਨ ਦਿੰਦੇ, ਉਹਦੇ ਨਾਲ ਵੈਰ ਪੈਦਾ ਹੋ ਜਾਂਦਾ। ਅਹੰਕਾਰ ਵਾਸ਼ਨਾ ਦੀ ਪੂਰਤੀ ਕਰਨ ਵਾਸਤੇ ਅਹੰਕਾਰ ਵਾਸ਼ਨਾ ਪੈਦਾ ਹੋ ਗਈ ਹੈ, ਮੈਂ ਕੁਛ ਹਾਂ ਔਰ ਮੈਨੂੰ ਮੰਨਣ ਚਾਹ, ਮੇਰੇ ਉਹ ਸਹਾਇਤਾ ਕਰਨ ਵਾਲੇ ਨਾਲ ਹੋ ਜਾਣ, ਉਹਨਾਂ ਪਿਆਰ ਹੋ ਜਾਂਦਾ, ਉਹਨੂੰ ਉਲਟਾ ਕਹਿਣ ਤੋਂ ਕੁਛ ਵੀ ਨਹੀਂ, ਅਸੀਂ ਕੁਛ ਨੀ ਸਮਝਦੇ ਤੈਨੂੰ, ਉਹਦੇ ਨਾਲ ਵੈਰ ਪੈਦਾ ਹੋ ਜਾਂਦਾ। ਇਸ ਕਰਕੇ ਤਿੰਨ ਵਾਸ਼ਨਾ ਵਾਲੀਆਂ ਪਰਮਲ ਨੇ ਔਰ ਦੋ ਵਾਸ਼ਨਾ ਸੰਬੰਧਿਤ ਨੇ ਇਹਨਾਂ ਦੇ ਨਾਲ, ਉਹ ਆਪਣੇ ਆਪ ਨਹੀਂ ਪੈਦਾ ਹੁੰਦੀਆਂ। ਗੁੱਸਾ ਉਦੋਂ ਆਉਂਦਾ ਜਦੋਂ ਅਸੀਂ ਜੋ ਕਰਨਾ ਚਾਹੁੰਦੇ ਉਹਦੇ ਕਰਨ ਦੇ ਵਿੱਚ ਕੋਈ ਰੁੜਾ ਅਟਕਾਉਂਦਾ, ਔਰ ਮੋਹ ਉਦੋਂ ਆਉਂਦਾ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਦੀ ਸਾਡੀ ਸਹਾਇਤਾ ਕਰਦਾ। ਜਿਹਨਾਂ ਤੇ ਸਹਾਇਤਾ ਕਰਦਾ ਬੜਾ ਪਿਆਰਾ ਹੈ, ਜੇ ਉਹੀ ਕਦੇ ਸਹਾਇਤਾ ਨਾ ਕਰੇ ਉਸੇ ਨਾਲ ਵੈਰ ਹੋ ਜਾਂਦਾ। ਭਾਵੇਂ ਪਰਿਵਾਰਾਂ ਚ ਦੇਖ ਲਓ, ਪਾਰਟੀਆਂ ਚ ਦੇਖ ਲਓ, ਜਿੱਥੇ ਮਰਜ਼ੀ ਵੇਖੋ ਇਹੀ ਚੱਲਦਾ ਚੱਲ। ਇਸ ਕਰਕੇ ਪਰ ਇਹ ਤਿੰਨਾਂ ਵਿੱਚੋਂ ਇੱਕ ਨੂੰ ਵੀ ਗ੍ਰਹਿਣ ਕਰ ਲਵੇ ਮਨੁੱਖ, ਮੈਂ ਬੇਨਤੀ ਕਰਾਂ ਕਿ ਤਿੰਨੇ ਨਾਲੇ ਸਾਰੀਆਂ ਹੀ ਗ੍ਰਹਿਣ ਹੋ ਜਾਂਦੇ ਨੇ, ਇਹ ਬੇਨਤੀ ਕਰਾਂ, ਤਿੰਨੇ ਨਾਲੇ ਹੋ ਜਾਂਦੀਆਂ ਨੇ। ਫਰਜ਼ ਕਰੋ ਅਹੰਕਾਰ ਵਾਸਨਾ ਤੇ ਕਾਬੂ ਕਰ ਲਿਆ, ਮੈਂ ਅਹੰਕਾਰ ਵਾਸਨਾ ਤੇ ਕਾਬੂ ਕਰਨ ਦਾ ਮਤਲਬ ਹੈ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ ਕਹਿਣ ਮਾਤਰ ਨਹੀਂ, ਮੰਨ ਲਵੇ ਮੈਂ ਕੁਛ ਵੀ ਨਹੀਂ ਹਾਂ, ਕੁਛ ਵੀ ਨਹੀਂ ਮੰਨਦਾ ਮੰਨਦਾ। ਫਿਰ ਕਬੀਰ ਭਗਤ ਮੰਨਣ ਲੱਗਿਆ, ਕਹਿਣ ਲੱਗੇ ਜੇ ਮੰਨੀਏ, ਕਬੀਰ ਜੀ ਕਹਿਣ ਲੱਗੇ ਜੇ ਮੰਨਣਾ ਕਰੀਏ, ਭਲਾ ਆਪਾਂ ਹੋਰ ਐਸਾ ਮੰਨ ਲਈਏ ਤੇ ਆਪਾਂ ਦੁਨੀਆਂ ਦੇ ਵਿੱਚ ਰੜਕਣੋ ਹਰ ਜੇ, ਕਬੀਰ ਰੋੜਾ ਹੋਏ ਤਾਂ ਬਾਟਕਾ। ਕਬੀਰ ਕਹਿੰਦਾ ਤੂੰ ਐ ਗਲਤ, ਜਿਹੜਾ ਜਿੱਥੋਂ ਦੀ ਲੋਕੀ ਲੰਘਦੇ ਨੇ ਨਾ ਰਸਤੇ ਦਾ, ਉਹਦਾ ਰੋੜਾ ਬਣ ਕੇ ਰਹੋ। ਕਬੀਰ ਰੋੜਾ ਹੋਏ ਦਾ ਬਾਟਕਾ ਤਦ ਮਨ ਕਾ ਅਭਿਮਾਨ, ਕਹਿਣ ਲੱਗੇ ਮਨ ਦਾ ਅਹੰਕਾਰ ਦੂਰ ਕਰ ਦੇ ਤੇ ਰਸਤੇ ਦਾ ਰੋੜਾ ਬਣ ਜਾ, ਚਰਨਾਂ ਦੀ ਧੂੜ ਬਣ ਜਾ, ਉਹ ਰਸਤੇ ਜਿੱਥੋਂ ਦੀ ਲੋਕੀ ਲੰਘਣ ਉੱਥੋਂ ਦਾ ਰੋੜਾ ਬਣ ਕੇ ਲਓ, ਮਨ ਦਾ ਅਹੰਕਾਰ ਦੂਰ ਕਰ ਦੇ। ਕਬੀਰ ਰੋੜਾ ਹੋਏ ਦਾ ਬਾਟਕਾ ਤਦ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲਿਆ ਭਗਵਾਨ। ਕਹਿਣ ਲੱਗੇ ਜੇ ਕੋਈ ਇੰਨੀ ਨਿਮਰਤਾ ਧਾਰਨ ਕਰ ਲਈ, ਇਕੱਲੇ ਅਹੰਕਾਰ ਦੀ ਗੱਲ ਕਰਦਾ, ਅਹੰਕਾਰ ਨੂੰ ਛੱਡਣ ਦੀ, ਜੇ ਇਸ ਗੱਲ ਨੂੰ ਕੋਈ ਮੰਨ ਲਵੇ, ਕਹਿਣ ਲੱਗੇ ਪਰਮਾਤਮਾ ਮਿਲ ਸਕਦਾ। ਕਬੀਰ ਨੇ ਫੇਰ ਖਿਆਲ ਕੀਤਾ ਕਿ ਅਹੰਕਾਰ ਤੇ ਅਜੇ ਵੀ ਰਹਿ ਗਿਆ, ਕਿਉਂਕਿ ਅਹੰਕਾਰ ਜਦੋਂ ਅਹੰਕਾਰ ਤੋਂ ਅਸੀਂ ਰਹਿਤ ਹੋ ਗਏ ਫਿਰ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਵਾਂਗੇ। ਕਹਿੰਦੇ ਰੋੜਾ ਤੇ ਆਪ ਦੁੱਖ ਦੇਗਾ, ਕਦੇ ਨਾ ਕਦੇ ਠੋਕਰ ਲੱਗੇਗੀ, ਕਿਸੇ ਦੀ ਸੱਟ ਮਾਰੇਗਾ, ਕਿਸੇ ਦੀ ਗੱਡੀ ਝੜੇਗਾ, ਕਿਸੇ ਦੇ ਸਾਈਕਲ ਨਾਲ ਟਕਰਾਏਗਾ, ਇਹ ਸੱਟ ਮਾਰ ਸਕਦਾ, ਇਹ ਵੀ ਵਾਧਾ ਖੜੀ ਕਰ ਸਕਦਾ ਕੋਈ, ਇਹ ਵੀ ਠੀਕ ਨਹੀਂ ਹੈ। ਕਬੀਰ ਰੋੜਾ ਹੁਆ ਤੋਂ ਕਿਆ ਪਿਆ, ਕਹਿੰਦੇ ਰੋੜਾ ਜੇ ਬਣ ਗਿਆ ਫਿਰ ਵੀ ਕੀ ਹੋ ਗਿਆ, ਪੰਛੀ ਕੋ ਦੁੱਖ ਦੇ। ਕਹਿੰਦੇ ਕਿਸੇ ਜਾਂਦੇ ਰਾਹੀ ਨੂੰ ਦੁੱਖ ਦੇਊਗਾ, ਉਹਦੇ ਠੋਕਰ ਵੱਜੇਗੀ, ਕਿਸੇ ਸੱਟ ਮਾਰ ਸਕਦਾ। ਕਹਿੰਦਾ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇਹ, ਕਹਿੰਦਾ ਧਰਤੀ ਦੀ ਖੇਹ ਬਣ ਜਾ, ਮਿੱਟੀ ਬਣ ਜਾ, ਕਿਉਂਕਿ ਘੱਟੋ ਘੱਟ ਠੋਕਰ ਨੀ ਲੱਗਦੀ ਉਸਦੀ। ਰੋੜਾ ਨਹੀਂ ਠੀਕ ਹੈ, ਹੰਕਾਰ ਛੱਡਣ ਤੇ ਲੱਗਿਆ, ਕੁਛ ਛੱਡਿਆ, ਆਪਣੇ ਆਪ ਨੂੰ ਰੋੜਾ ਤੇ ਬਣਾ ਲਿਆ, ਠੋਕਰਾਂ ਤੇ ਖਾਧੀਆਂ, ਪਰ ਠੋਕਰਾਂ ਤੈਂ ਤੇ ਖਾਧੀਆਂ, ਤੇਰੀਆਂ ਠੋਕਰਾਂ ਨੇ ਕਿਸੇ ਨੂੰ ਦੁੱਖ ਵੀ ਨਾ ਦਿੱਤੇ ਨਾ, ਇਹ ਹੰਕਾਰ ਤੇ ਅਜੇ ਵੀ ਰਹਿ ਗਿਆ, ਫਿਰ ਦੁੱਖ ਦੇਣ ਵਾਲਾ ਅਜੇ ਵੀ ਰਹਿ ਗਿਆ, ਇੱਕੋ ਨੂੰ ਗ੍ਰਹਿਣ ਕਰ ਰਹੇ। ਕਹਿੰਦੇ ਫਿਰ ਕੀ ਕਰਨਾ ਚਾਹੀਦਾ, ਕਹਿੰਦੇ ਧਰਤੀ ਦੀ ਖੇਹ ਬਣ ਜਾ, ਮਿੱਟੀ ਬਣ ਜਾ, ਘੱਟੋ ਘੱਟ ਕਹਿੰਦੇ ਠੋਕਰ ਦੀ ਮਾਰਦੀ ਮਿੱਟੀ। ਹੁਣ ਕਹਿੰਦੇ ਮਿੱਟੀ ਚ ਵੀ ਔਗਣ ਹੈ, ਉਹ ਠੋਕਰ ਤੇ ਨਹੀਂ ਮਾਰਦੀ, ਪਰ ਕਿਸੇ ਦੇ ਚਿਹਰੇ ਤੇ ਪੈ ਕੇ ਚਿਹਰੇ ਨੂੰ ਖਰਾਬ ਕਰਦੀ ਹੈ, ਕਿਸੇ ਦੇ ਕੱਪੜਿਆਂ ਤੇ ਪੈ ਕੇ ਕੱਪੜਿਆਂ ਨੂੰ ਖਰਾਬ ਕਰਦੀ ਹੈ, ਮਿੱਟੀ ਵੀ ਕੁਛ ਨਹੀਂ ਹੈ। ਕਬੀਰ ਖੇਹ ਹੋਈ ਤਾਂ ਉਹ ਕਿਹਾ ਪਿਆ, ਜੋ ਉੱਡ ਲੱਗ ਗਏ ਅੰਗ, ਕਹਿੰਦੇ ਕੀ ਹੋ ਗਿਆ ਜੇ ਖੇਹ ਬਣ ਗਿਆ, ਕੀ ਹੋ ਗਿਆ ਜੇ ਮਿੱਟੀ ਬਣ ਗਿਆ, ਮਿੱਟੀ ਬਣ ਕੇ ਵੀ ਦੁੱਖ ਦਿੰਦਾ ਲੋਕਾਂ ਨੂੰ, ਕਿਉਂਕਿ ਉੱਡ ਕੇ ਅੰਗਾਂ ਤੇ ਪਏਗੀ ਔਰ ਉੱਡ ਕੇ ਕੱਪੜਿਆਂ ਤੇ ਪਏਗੀ, ਕਿਸੇ ਦੀਆਂ ਅੱਖਾਂ ਚ ਪਏਗੀ, ਇਹ ਤੇ ਬਹੁਤ ਮਾੜੀ ਗੱਲ ਹੈ, ਫਿਰ ਵੀ ਠੀਕ ਨਾ ਹੋਇਆ ਕੰਮ। ਅਹੰਕਾਰ ਛੱਡਣ ਲੱਗੇ ਤੇ ਅਹੰਕਾਰ ਤੇ ਫਿਰ ਰਹਿ ਗਿਆ, ਕਹਿੰਦੇ ਅੱਜ ਵੀ ਗਿਆ ਨੀ ਹੈ। ਜੋ ਉੜ ਲੱਗ ਅੰਗ ਹਰ ਦਿਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਹਰੀ ਦਾ ਦਿਨ ਐਸਾ ਚਾਹੀਦਾ ਜਿਵੇਂ ਪਾਣੀ ਸਰਬੰਗ। ਸਰਬੰਗ ਦਾ ਅਰਥ ਹੈ ਕਿ ਸਾਰਿਆਂ ਨਾਲ ਹੀ ਮਿਲ ਜਾਂਦਾ। ਪਾਣੀ ਚ ਕੋਈ ਰੰਗ ਪਾ ਦਿਓ, ਆਪਣਾ ਰੰਗ ਵੀ ਹੈ ਉਹਦਾ, ਪਰ ਆਪਣੇ ਰੰਗ ਨੂੰ ਛੱਡ ਕੇ ਉਹ ਚ ਲਾਲ ਰੰਗ ਪਾ ਦਿਓ, ਲਾਲ ਬਣ ਜਾਂਦਾ, ਕੋਈ ਇਤਰਾਜ਼ ਨਹੀਂ ਕਰਦਾ। ਉਹ ਚ ਹਰਾ ਰੰਗ ਪਾ ਦਿਓ, ਹਰਾ ਬਣ ਜਾਂਦਾ, ਕੋਈ ਇਤਰਾਜ਼ ਨਹੀਂ ਕਰਦਾ। ਉਹ ਚ ਕਾਲਾ ਰੰਗ ਪਾ ਦਿਓ, ਕਾਲਾ ਬਣ ਜਾਂਦਾ, ਕੋਈ ਇਤਰਾਜ਼ ਨਹੀਂ ਕਰਦਾ ਕਿ ਮੈਂ ਵੀ ਕੁਛ ਹਾਂ। ਉਹ ਕਹਿੰਦਾ ਠੀਕ ਹੈ, ਤੂੰ ਜੋ ਹੈ ਮੈਂ ਉਹੀ ਹਾਂ। ਔਰ ਜੇ ਉਸ ਨੂੰ ਗਰਮ ਕਰ ਲਓ ਗਰਮ ਹੋ ਜਾਂਦਾ ਹੈ, ਜੇ ਉਸ ਨੂੰ ਉਬਾਲੋ ਉਬਲਣ ਲੱਗ ਜਾਂਦਾ ਹੈ, ਔਰ ਜੇ ਉਸ ਨੂੰ ਠੰਡਾ ਕਰੋ ਠੰਡਾ ਹੋ ਜਾਂਦਾ ਹੈ, ਜੇ ਉਹਦੀ ਬਰਫ਼ ਬਣਾਉਣਾ ਚਾਹੋ ਬਰਫ਼ ਬਣ ਜਾਂਦੀ ਹੈ। ਕਬੀਰ ਕਹਿੰਦਾ ਠੀਕ ਹੈ, ਪਾਣੀ ਸਰਬੰਗ ਹੈ ਤਾਂ ਠੀਕ, ਪਰ ਪਾਣੀ ਚ ਯੋਗ ਬਣਾ ਗਿਆ। ਹੁਣ ਕਹਿੰਦੇ ਇਹਦੇ ਚ ਯੋਗ ਬਣਾ ਗਿਆ, ਇਹ ਵੀ ਠੀਕ ਨਹੀਂ ਹੈ, ਇਹ ਵੀ ਦੁੱਖ ਦਾਈ ਬਣ ਸਕਦਾ। ਇਹਦੇ ਚ ਵੀ ਦੁੱਖ ਹੈ, ਬਹੁਤਾ ਠੰਡਾ ਹੋ ਕੇ ਵੀ ਦੁਖੀ ਕਰਦਾ, ਬਹੁਤਾ ਗਰਮ ਹੋ ਕੇ ਵੀ ਦੁਖੀ ਕਰਦਾ, ਇਹ ਵੀ ਔਖੀ ਕੰਮ ਹੈ। ਜਿਉਂ ਪਾਣੀ ਸਰਬੰਗ, ਫਿਰ ਕਬੀਰ ਜੀ ਕਹਿੰਦਾ ਪਾਣੀ ਹੋਊਗਾ ਤੋਂ ਕਿਆ ਪਿਆ। ਕਹਿੰਦੇ ਕੀ ਹੋ ਗਿਆ ਜੇ ਪਾਣੀ ਬਣ ਗਿਆ, ਸੀਰਾ ਤਾਤਾ ਹੋਏ, ਕਦੇ ਤਾਂ ਉਹ ਸੀਰਾ ਠੰਡਾ ਇੰਨਾ ਬਣ ਜਾਏਗਾ ਕਿ ਅੰਗਾਂ ਤੇ ਲਾਇਆ ਨੀ ਜਾਣਾ ਹੈ ਔਰ ਅੰਗਾਂ ਨੂੰ ਪੀੜਾ ਸ਼ੁਰੂ ਕਰ ਦੇਗਾ, ਚੱਲਿਆ ਨੀ ਜਾਣਾ ਪਾਣੀ, ਔਰ ਕਦੇ ਗਰਮ ਇੰਨਾ ਹੋ ਜਾਂਦਾ ਕਿ ਸਾਰੇ ਅੰਗਾਂ ਨੂੰ ਫੂਕ ਕੇ ਰੱਖ ਦੇਗਾ, ਔਗਣ ਆ ਗਿਆ। ਫਿਰ ਕਬੀਰ ਜੀ ਕਹਿੰਦੇ ਇਹ ਵੀ ਠੀਕ ਨਹੀਂ, ਇਹ ਵੀ ਠੀਕ ਨਹੀਂ, ਹੰਕਾਰ ਤੇ ਅਜੇ ਵੀ ਕਾਇਮ ਰਹਿ ਗਿਆ, ਹੰਕਾਰ ਦੁੱਖ ਦੇਣ ਵਾਸਤੇ ਅਜੇ ਵੀ ਕਾਇਮ ਹੈ, ਇਹ ਵੀ ਠੀਕ ਨਹੀਂ, ਫਿਰ ਕੀ ਚਾਹੀਦਾ ਹੋਰ। ਕਹਿਣ ਲੱਗੇ ਕਬੀਰ ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ, ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿਣ ਲੱਗਿਆ ਤਾਂ ਹਰ ਬਣ ਕੇ ਪੂਰਾ ਬਟੇਗਾ, ਜਿੰਨਾ ਚਿਰ ਉਹਦਾ ਸਰੂਪ ਨਹੀਂ ਬਣਦੇ ਕੋਈ ਨਾ ਕੋਈ ਤਕਲੀਫ ਬਣੀ ਰਹਿੰਦੀ। ਦੇਖੋ ਨਾ ਕੱਲੇ ਹੰਕਾਰ ਦੀ ਗੱਲ ਕਰੀ ਕਬੀਰ ਨੇ, ਪਰ ਜਦੋਂ ਹੰਕਾਰ ਨੂੰ ਮਿਲਦਾ ਮਿਲਦਾ ਪਰਮਾਤਮਾ ਵਰਗੀ ਬਣ ਗਿਆ, ਨਿਮਰਤਾ ਧਾਰਨ ਕਰ ਲਈ, ਕਿਉਂਕਿ ਇੰਨੀ ਨਿਮਰਤਾ ਧਾਰਨ ਕਰ ਲਈ ਪਰਮਾਤਮਾ, ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਪਰਮਾਤਮਾ ਸਾਥੋਂ ਦੂਰ ਹੈ, ਹੰਕਾਰ ਗਿਆ ਤੇ ਉਹ ਸਾਡੇ ਵਿੱਚ ਉਹਦੇ ਨੂਰ ਤੇ ਨੂਰ ਹੈ, ਸਾਡੇ ਕੋਲ ਇਹ ਦੂਰ ਨਹੀਂ ਹੈ। ਬਸ ਇਹ ਤਾਂ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬਚਾ ਇਕਠਾਏ, ਹਉਮੈ ਹੰਕਾਰ ਦਾ ਔਰ ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦਾ ਬੜਾ ਭਾਰੀ ਵਿਰੋਧ ਹੈ। ਕਿੰਨਾ ਵਿਰੋਧ ਹੈ? ਜਿਵੇਂ ਸੂਰਜ ਦਾ ਤੇ ਰਾਤ ਦਾ ਵਿਰੋਧ ਹੈ। ਹੁਣ ਜੇਕਰ ਸੂਰਜ ਨੀ ਜਾ ਕੇ ਪੁੱਛੇ ਨਾ ਕਿ ਅੰਧੇਰਾ ਹੁੰਦਾ ਹੈ, ਸੂਰਜ ਨੇ ਅੰਧੇਰਾ ਵੇਖਿਆ ਨੀ ਕਦੇ, ਉਹ ਕਹਿੰਦਾ ਦੁਨੀਆਂ ਝੂਠ ਬੋਲਦੀ ਨੀ, ਮੈਂ ਅੰਧੇਰਾ ਕਦੇ ਵੇਖੀ ਨੀ। ਹੁਣ ਪ੍ਰਕਾਸ਼ ਨੇ ਅਜੇ ਕਦੇ ਅੰਧੇਰਾ ਨੀ ਵੇਖਿਆ ਹੈ ਔਰ ਅੰਧੇਰੇ ਨੇ ਕਦੇ ਪ੍ਰਕਾਸ਼ ਵੀ ਨੀ ਵੇਖਿਆ ਹੈ, ਕਿਉਂਕਿ ਅੰਧੇਰਾ ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲਣ ਦੀ ਦੇਰ ਹੈ, ਅੰਧੇਰਾ ਅਲੋਪ ਹੋ ਜਾਂਦਾ ਹੈ। ਇਸ ਕਰਕੇ ਗਿਆਨ ਨੇ ਕਦੇ ਅਗਿਆਨ ਨੀ ਵੇਖਿਆ ਔਰ ਅਗਿਆਨ ਨੇ ਕਦੇ ਗਿਆਨ ਨੀ ਵੇਖਿਆ, ਇਹਨਾਂ ਦਾ ਦੋਵਾਂ ਦਾ ਵਿਰੋਧ ਹੈ। ਹਉਮੈ ਨੇ ਕਦੇ ਪਰਮਾਤਮਾ ਨੀ ਵੇਖਿਆ ਔਰ ਪਰਮਾਤਮਾ ਨੇ ਕਦੇ ਹਉਮੈ ਨੀ ਵੇਖੀ, ਵਿਰੋਧ ਹੈ। ਕਹਿਣ ਲੱਗੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬਚਾਏ ਕਿਠਾਏ, ਉਹ ਫਿਰ ਹਰ ਦਿਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਦੋਂ ਹਰ ਬਣ ਗਿਆ, ਹੰਕਾਰ ਕੱਲੇ ਦਾ ਤਿਆਗ ਕੀਤਾ, ਹਰ ਬਣ ਗਿਆ ਔਰ ਹਰੀ ਦਾ ਰੂਪ ਧਾਰਨ ਕਰ ਲਿਆ, ਦੂਜੇ ਨਾਲ ਛੁੜ ਕੇ ਨਾ ਕਾਮ ਰਹੇਗਾ ਨਾ ਲੋਭ ਰਹੇਗਾ, ਇੱਕੋ ਛੱਡਣਾ ਲੋੜ ਛੱਡਣੀ, ਨਾ ਕ੍ਰੋਧ ਰਹੇਗਾ ਨਾ ਮੋਹ ਰਹੇਗਾ। ਬੜੀ ਕਮਾਲ ਦੀ ਗੱਲ ਹੈ, ਅਸੀਂ ਛੱਡਦੇ ਪੰਜਾਂ ਦੀ ਗੱਲ ਛੱਡੋ, ਇੱਕ ਨੂੰ ਛੱਡਣ ਦੇ ਕਦੇ ਅਸੀਂ ਧਾਰਨੀ ਬਣਦੇ, ਇੱਕ ਨੂੰ ਛੱਡਾਂਗੇ, ਬਸ ਇੱਕ ਛੱਡੋ, ਕੋਈ ਛੱਡ ਲਓ, ਕਾਮ ਛੱਡ ਲਓ, ਕਿ ਕਾਮ ਵਾਸਨਾ ਪੈਦਾ ਹੋਈ ਉਸ ਨੂੰ ਛੱਡੋ, ਕਾਮ ਨੂੰ ਖਤਮ ਕਰੋ, ਨਹੀਂ ਅਸੀਂ ਇਸ ਵਾਸਨਾ ਦੂਰ ਰਹਿਣਾ। ਔਰ ਜਦੋਂ ਇਹ ਵੀ ਸਾਥੀ ਇਹਦੇ ਉੱਤੇ ਅਸੀਂ ਇੱਜ਼ਤ ਪ੍ਰਾਪਤ ਕਰ ਲਵਾਂਗੇ, ਫਿਰ ਸਾਰੀ ਬਾਕੀ ਨਿਆਂ ਛੁੱਟ ਜਾਏਗਾ, ਹੰਕਾਰ ਵੀ ਛੁੱਟ ਜਾਏਗਾ, ਮੋਹ ਵੀ ਛੁੱਟ ਜਾਏਗਾ ਔਰ ਲੋਭ ਵੀ ਛੁੱਟ ਜਾਏਗਾ, ਸਭ ਕੁਛ। ਨਾਲ ਇੱਕ ਨੂੰ ਕਿਸੇ ਨੂੰ ਧਾਰਨ ਕਰ ਲਈਏ ਔਰ ਸਾਰੀਆਂ ਦੂਜੀਆਂ ਜਿਹੜੀਆਂ ਮਲਾਮਤਾਂ ਨਾਲ ਛੁੱਟ ਜਾਂਦੀਆਂ ਨੇ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਇਹਨਾਂ ਕਾਮ ਕ੍ਰੋਧ ਤੋਂ ਬਚ ਕੇ, ਨਾ ਕਵੇ ਨਾ ਬਹੁ, ਇਹਦੇ ਵਿੱਚ ਨਾ ਬਹਿ ਜਾਓ, ਕਿਤੋਂ ਇਹਨਾਂ ਤੋਂ ਤਿਆਗ ਕਰੋ। ਆਦੀ ਮੁਰਕੇ ਪੁੜ ਪੰਕਤੀ,
ਕਾਮ ਕ੍ਰੋਧ ਸੰਗ ਕਬ ਹੋਣਾ,
ਕਾਮ ਤੇ ਕ੍ਰੋਧ ਦੇ ਨਾਲ ਕਹਿੰਦੇ ਕਦੇ ਵੀ ਨਾ ਬੈਠਣਾ ਨਾ ਕਰੋ, ਜਾਂ ਬਹ ਹੋ ਇਹਦੇ ਵਿੱਚ ਰੁੜ ਨਾ ਜਾਓ ਕਿਤੇ। ਬੜੀ ਦੁਨੀਆਂ ਰੁੜ ਗਈ, ਇਹਦੇ ਵਿੱਚ ਕਾਮ ਕ੍ਰੋਧ ਵਿੱਚ ਦੁਨੀਆਂ ਰੁੜ ਗਈ ਹੈ, ਬਹੁਤ ਉੱਥੇ ਜਾ ਰਹੇ ਨੇ ਔਰ ਬੜੀ ਬੁਰੀ ਹਾਲਤ ਹੋਈ ਹੈ। ਇਹਦੇ ਤੋਂ ਮਹਾਰਾਜ ਕਹਿੰਦੇ ਬਚ ਕੇ ਰਹੋ, ਕਬੀਰ ਜੀ ਕਹਿੰਦੇ ਇਹਦੇ ਵਿੱਚ ਨਾ ਰੁੜੋ, ਬਚੋ। ਇਹ ਬੜੀਆਂ ਦੋ ਭੈੜੀਆਂ ਨਦੀਆਂ ਨੇ ਕਾਮ ਤੇ ਕ੍ਰੋਧ ਦੀ, ਕਿਉਂਕਿ ਜਿੱਥੇ ਕਾਮ ਦੀ ਪੂਰਤੀ ਨਹੀਂ ਹੁੰਦੀ ਕ੍ਰੋਧ ਪੈਦਾ ਹੋ ਜਾਂਦਾ, ਕਾਮ ਦੀ ਪੂਰਤੀ ਹੋ ਜਾਂਦੀ ਹੈ ਮੋਹ ਪੈਦਾ ਹੋ ਜਾਂਦਾ, ਦੋ ਮਲਾਮਤਾਂ ਹੋਰ ਨਾਲ ਚਿਮੜਦੀਆਂ ਨੇ, ਦੋ ਇੰਨੇ ਬੜੀਆਂ ਪੰਜੇ ਆਉਂਦੀਆਂ ਨੇ ਉੱਥੇ ਵੀ। ਕਾਮ ਦੀ ਪੂਰਤੀ ਹੋ ਗਈ, ਕਾਮ ਦੀ ਪੂਰਤੀ ਹੋ ਗਈ, ਮੋਹ ਪੈਦਾ ਹੋ ਗਿਆ ਔਰ ਮੋਹ ਪੈਦਾ ਹੋ ਗਿਆ, ਮੋਹ ਦੇ ਵਿੱਚੋਂ ਲੋਭ ਪੈਦਾ ਹੁੰਦਾ ਫਿਰ, ਕਿਉਂਕਿ ਲਭਾਏ ਬਾਨਰ ਜੀ ਨਾਲ ਮੋਹ ਇਹਦੇ ਉੱਤੇ, ਔਰ ਲੋਭ ਪੈਦਾ ਹੋ ਗਿਆ ਫਿਰ ਅਹੰਕਾਰ ਹੀ ਪੈਦਾ ਹੁੰਦਾ ਕਿ ਦੇਖਿਆ ਮੈਂ ਪ੍ਰਾਪਤੀ ਕਰ ਲਈ, ਹਉਮੈ ਵੀ ਉੱਥੇ ਆ ਜਾਂਦੀ ਹੈ। ਇੱਕ ਚੀਜ਼ ਨੂੰ ਗ੍ਰਹਿਣ ਕਰਨੇ ਕਰਕੇ ਪੰਜੀ ਆਉਂਦੀਆਂ ਨੇ, ਇੱਕ ਨੂੰ ਛੱਡਣੇ ਕਰਕੇ ਪੰਜੀ ਜਾਂਦੀਆਂ ਨੇ। ਇਹ ਮੈਂ ਬੇਨਤੀ ਕਰਾਂ, ਕੱਲੇ ਅਹੰਕਾਰ ਦਾ ਤਿਆਗ ਕਰੋ, ਪੰਜੀ ਜਾਣਗੀਆਂ, ਲੋਭ ਦਾ ਤਿਆਗ ਕਰੋ, ਪੰਜੇ ਚੱਲ ਜਾਣਗੀਆਂ, ਕਿਉਂਕਿ ਲੋਭ ਕਰਨਾ ਹੀ ਨਹੀਂ। ਲੋਭ ਕੋਈ ਨਹੀਂ ਕਿ ਮਾਂ ਦਾ ਲੋਭ ਹੁੰਦਾ, ਕਿਸੇ ਦੇ ਰੂਪ ਦਾ ਲੋਭ ਨਹੀਂ ਕਰਨਾ, ਕਿਸੇ ਪਦਵੀ ਦਾ ਲੋਭ ਨਹੀਂ ਕਰਨਾ, ਕਿਸੇ ਮਾਇਆ ਦਾ ਲੋਭ ਨਹੀਂ ਕਰਨਾ, ਕਿਸੇ ਦੀ ਕੁਸੰਗ ਦਾ ਲੋਭ ਨਹੀਂ ਕਰਨਾ। ਸਾਰੇ ਦਾ ਲੋਭ, ਸਾਰੇ ਲੋਭ ਹਰ ਇੱਕ ਥਾਂ ਤੇ ਹੈ, ਹਰ ਚੀਜ਼ ਦੇ ਵਿੱਚ। ਔਰ ਲੋਭ ਦਾ ਤਿਆਗ ਇਹ ਕਰਤਾ, ਫਿਰ ਕਾਮ ਵਾਸ ਦਾ ਲੋਭ ਨਹੀਂ ਕਰਨਾ, ਹੰਕਾਰ ਵਾਸ ਦਾ ਲੋਭ ਨਹੀਂ ਕਰਨਾ, ਮੋਹ ਦਾ ਲੋਭ ਨਹੀਂ ਕਰਨਾ, ਕ੍ਰੋਧ ਦਾ ਲੋਭ ਨਹੀਂ ਕਰਨਾ। ਪੰਜੇ ਟੁੱਟ ਗਏ। ਲੋਭ ਤਾਂ ਸਾਰੇ ਨਾਲ ਮਿਲੇਗਾ ਤਾਂ ਹੀ ਚੱਲੇਗਾ ਨਾ ਕੰਮ, ਲੋਭ ਹੈ ਹੀ ਨਹੀਂ। ਇਹ ਪੰਜੇ ਚਲੇ ਗਏ, ਕਾਮ ਕ੍ਰੋਧ ਸੰਗ ਕਦੇ ਨਾ ਬਹੋ। ਭਾਈ ਕਾਮ ਤੇ ਕ੍ਰੋਧ ਦੇ ਇਹਨਾਂ ਨਦੀਆਂ ਵਿੱਚ ਨਾ ਆਪਣੇ ਆਪ ਨੂੰ ਰੁੜ ਕੇ ਜਾਓ, ਬਚ ਕੇ ਰਹੋ, ਕਹਿੰਦੇ ਹਨ ਕਬੀਰ ਜੀ।
ਜਲ ਥਲ ਮਾਹੇ ਆਪੇ ਆਪ,
ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਕਬੀਰ ਜੀ, ਕਹਿੰਦੇ ਉਹ ਜਲਾਂ ਵਿੱਚ ਵੀ ਹੈ, ਜਲ ਵਿੱਚ ਪਾਣੀ ਆ, ਸਮੁੰਦਰਾਂ ਦੇ ਥਲ ਜੰਗਲਾਂ ਚ ਵੀ ਹੈ, ਮਾਰੂ ਥਲਾਂ ਚ ਜੰਗਲਾਂ ਚ ਸਾਰੇ ਉਹ ਵਾਹਿਗੁਰੂ ਪਰਮੇਸ਼ਰ ਆਪੇ ਆਪ ਹੈ, ਸਾਰੀਆਂ ਜਗ੍ਹਾ ਤੇ ਆਪ ਹੀ ਹੈ, ਸਾਰੀਆਂ ਜਗ੍ਹਾ ਤੇ ਆਪੇ ਆਪ ਹੈ। ਕਹਿੰਦੇ ਹਨ
ਜਪੋ ਆਪਣਾ ਜਾਪ।
ਹੁਣ ਅਗਲੀ ਪੰਕਤੀ ਚ ਕਹਿੰਦੇ ਜਦੋਂ ਸਾਰੇ ਆਪੇ ਆਪ ਹੈ, ਇਹ ਵੀ ਸੋਚ ਲਓ, ਕਹਿੰਦੇ ਫਿਰ ਤੇਰੇ ਵਿੱਚ ਵੀ ਉਹੀ ਹੈ, ਤੂੰ ਵੀ ਉਹੀ ਹੈ, ਜਲ ਵੀ ਉਹੀ ਹੈ, ਥਲ ਵੀ ਉਹੀ ਹੈ, ਜੰਗਲ ਵੀ ਉਹੀ ਹੈ, ਫਿਰ ਤੂੰ ਵੀ ਉਸਦਾ ਹਿੱਸਾ ਹੈ। ਫਿਰ ਆਪੇ ਜਪੋ ਆਪਣਾ ਜਾਪ, ਤੂੰ ਆਪਣੇ ਜਾਪ ਜਪ ਲੈ, ਹੋਰ ਗੱਲਾਂ ਛੱਡ ਦੇ, ਆਪਣੇ ਨਾਲ ਹੀ ਮਿਲ ਜਾ ਤੂੰ, ਤੂੰ ਆਪਣਾ ਜਾਪ ਆਪੇ ਜਪ, ਕਿਉਂਕਿ ਤੂੰ ਵੀ ਉਸ ਬ੍ਰਹਮ ਦਾ ਇੱਕ ਹਿੱਸਾ ਹੈ। ਤੂੰ ਜਿਹੜਾ ਜਲਾ ਥਲਾ ਚ ਨਾ ਦੇ ਕੇ ਉੱਥੇ ਵੱਸਦਾ, ਉਹ ਤੂੰ ਵੀ ਉਹੀ ਹੈ। ਕਬੀਰ ਜੀ ਕਹਿੰਦੇ ਇਹ ਨਾ ਸਮਝੀ ਕਿ ਹੈ ਜਲਾ ਤੇ ਥਲਾ ਚ, ਉੱਥੇ ਚੱਲਿਆ ਮੈਂ, ਨਹੀਂ ਨਹੀਂ, ਤੂੰ ਵੀ ਉਹੀ ਹੈ, ਤੂੰ ਆਪਣਾ ਜਾਪ। ਕਹਿੰਦੇ ਪਰਮਾਤਮਾ ਦੇ ਜਾਪ ਦੀ ਗੱਲ ਛੱਡਣ ਨਹੀਂ ਆਉਂਦਾ, ਤੂੰ ਆਪਣੀ ਜਪ ਲੈ, ਪਹਿਲਾਂ ਸਵੈਮ ਆਪਣੇ ਨਾਲ ਜੁੜ ਜਾ ਤੂੰ। ਜਿਹੜਾ ਆਪਣੇ ਨਾਲ ਨਹੀਂ ਜੁੜਿਆ, ਮੈਂ ਬੇਨਤੀ ਕਰਾਂ, ਉਹ ਪਰਿਵਾਰ ਨਾਲ ਨਹੀਂ ਜੁੜ ਸਕਦਾ ਹੈ। ਜਿਹੜਾ ਪਰਿਵਾਰ ਨਾਲ ਨਹੀਂ ਜੁੜਿਆ, ਉਹ ਸੰਸਾਰ ਨਾਲ ਹੀ ਜੁੜ ਸਕਦਾ ਹੈ। ਜਿਹੜਾ ਸੰਸਾਰ ਨਾਲ ਨਹੀਂ ਜੁੜਿਆ, ਉਹ ਨਿਰੰਕਾਰ ਨਾਲ ਨਹੀਂ ਜੁੜ ਸਕਦਾ ਹੈ। ਇਹ ਅਸੀਂ ਭੁਲੇਖੇ ਦੇ ਨਾ ਪੈ ਜਾਈਏ ਕਈ ਵਾਰੀ, ਕਿ ਅਸੀਂ ਕਦੇ ਸੰਸਾਰ ਦਾ ਤਿਆਗ ਕਰਤਾ, ਪਰਮਾਤਮਾ ਦਾ ਪ੍ਰਾਪਤੀ ਕਰ ਲਾਂਗੇ, ਕਿੱਥੋਂ ਕਰੋਗੇ? ਇਹ ਸੰਸਾਰ ਹਲਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਦੋਂ ਸੰਸਾਰ ਹਲਕਾ ਰੂਪ ਹੈ, ਤਾਂ ਮੇਰਾ ਪਰਿਵਾਰ ਸੰਸਾਰ ਦਾ ਹਿੱਸਾ ਨਹੀਂ ਹੈ? ਇਹ ਵੀ ਤਾਂ ਹਲਕਾ ਰੂਪ ਹੈ ਨਾ। ਔਰ ਮੇਰਾ ਸਰੀਰ ਪਰਿਵਾਰ ਦਾ ਸੰਸਾਰ ਦਾ ਹਿੱਸਾ ਨਹੀਂ ਹੈ? ਇਹ ਵੀ ਤਾਂ ਪਰਮਾਤਮਾ ਹੈ ਨਾ। ਅਸੀਂ ਕਿਸੇ ਨੂੰ ਪਰਮਾਤਮਾ ਮੰਨ ਰਹੇ, ਕਿਸੇ ਤੋਂ ਦੂਰ ਬੈਠੇ ਹਾਂ। ਅੱਜ ਸਾਡੇ ਅੰਦਰ ਦੁਬਧਾ ਹੈ, ਜਦੋਂ ਦੁਬਧਾ ਦੂਰ ਹੋ ਗਈ, ਫਿਰ ਦੁਬਧਾ ਦੂਰ ਕਰੋ, ਲਿਵ ਲਾਏ, ਫਿਰ ਲਿਵ ਲੱਗ ਜਾਏਗੀ, ਫਿਰ ਸੰਸਾਰ ਵੀ ਨਿਰੰਕਾਰ, ਪਰਿਵਾਰ ਵੀ ਨਿਰੰਕਾਰ, ਔਰ ਮੈਂ ਵੀ ਉਸ ਦਾ ਹਿੱਸਾ। ਆਪ ਹੈ ਜਪੋ ਆਪਣਾ ਜਾਪ, ਇਹ ਭਾਈ ਆਪਣੇ ਜਾਪ ਨੂੰ ਆਪ ਹੀ ਜਪਣਾ ਕਰੋ। ਜਾਂ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਰਚਨਾ ਰਚੀ ਹੈ, ਇਹ ਸੰਸਾਰ ਬਣਾਇਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਔਰ ਜਲ ਥਲ ਮਾਹੇ ਜਿਹੜਾ ਆਪੇ ਆਪ ਵਸਿਆ ਹੋਇਆ, ਉਸ ਆਪਣੇ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਵੀ ਆਪਣੇ ਆਪ ਜਪਣਾ ਸ਼ੁਰੂ ਕਰੋ। ਉਸ ਨੂੰ ਸਾਰੇ ਨਿਸ਼ਚੇ ਜਾਣ ਕੇ ਜਪੋ ਜੀ।
ਪੰਚ ਪੰਚ ਤਤ ਵਿਸਥਾਰ,
ਪੰਚਮ ਥਿਤ ਦੁਆਰਾ ਗੁਰੂ ਕਬੀਰ ਭਗਤ ਜੀ ਫੁਰਮਾਨ ਕਰ ਰਹੇ ਹਨ ਕਿ ਭਾਈ ਉਹ ਪੰਜਵੀਂ ਥਿਤ ਦੁਆਰਾ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੋਇਆ ਸਾਰੇ ਸੰਸਾਰ ਵਿੱਚ, ਪੰਜਵੇਂ ਪੰਜਾਂ ਤੱਤਾਂ ਨਾਲ ਸੰਸਾਰ ਦੀ ਰਚਨਾ ਬਣੀ ਹੈ। ਇਸ ਕਰਕੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦਾ ਵਿਸਥਾਰ ਕਰਕੇ ਇੰਨੇ ਖੰਡ ਬ੍ਰਹਿਮੰਡ ਬਣਾਏ ਨੇ, ਕਿੰਨੇ ਕਿੰਨੇ ਚੰਦਰਮਾ, ਸੂਰਜ, ਤਾਰੇ, ਸਿਆਰੇ, ਕਿੰਨੇ ਕਿੰਨੇ ਗ੍ਰਹਿ, ਧਰਤੀਆਂ, ਪਾਣੀ, ਸਮੁੰਦਰ, ਪਹਾੜ, ਕੀ ਕੁਛ ਬਣਾਇਆ ਹੈ, ਇਹ ਪੰਜਾਂ ਤੱਤਾਂ ਦੀ ਵਿਸਥਾਰ ਹੈ ਸਾਰਾ। ਬਸ ਉਹਨੇ ਪੰਜ ਤੱਤ ਪੈਦਾ ਕੀਤੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ, ਜਿਸਨੇ ਪੰਜਾਂ ਤੱਤਾਂ ਤੋਂ ਐਡਾ ਵੱਡਾ ਵਿਸਥਾਰ ਬਣਾਇਆ ਹੈ। ਪੰਚਮ ਥਿਤ ਦੁਆਰਾ ਕਬੀਰ ਭਗਤ ਜੀ ਫੁਰਮਾਨ ਕਰਦੇ ਹਨ,
ਕਨਕ ਕਾਮਨੀ ਜੁਗ ਵਿਵਹਾਰ,
ਸਾਰੇ ਜਿਹੜਾ ਸੰਸਾਰ ਨੂੰ ਸਮਝਾਵੇ ਕੌਣ, ਉਸ ਨੂੰ ਭੁੱਲ ਗਏ ਜਿਹਦੇ ਪੰਜਾਂ ਤੱਤਾਂ ਦਾ ਵਿਸਥਾਰ ਕਰਨ ਵਾਲਾ ਹੈ। ਪਰ ਇਹਦਾ ਸੰਸਾਰ ਦਾ ਉਹੀ ਗੱਲ ਆ ਗਈ ਕਿ ਕਨਕ ਕਾਮਨੀ ਜੁਗ ਵਿਵਹਾਰ, ਸੰਸਾਰ ਦੋ ਵਿਹਾਰਾਂ ਚ ਬੰਦਿਆ, ਦੋ ਕੰਮ ਕਰ ਰਿਹਾ ਸੰਸਾਰ ਦੀ ਜਨ ਕਰਦਾ, ਸਿਰਫ ਦੋ ਕੰਮ ਨੇ, ਕਿਹੜਾ? ਕਨਕ ਸੋਨਾ, ਕਾਮਨੀ ਇਸਤਰੀ। ਗੁਰਬਾਣੀ ਨੇ ਬੜਾ ਪ੍ਰਮਾਣ ਕੀਤਾ, ਗੁਰਬਾਣੀ ਸੁਣਨਾ ਬੜਾ ਔਖਾ, ਗੁਰਬਾਣੀ ਤੇ ਬਚਨ ਉਹਨੂੰ ਕਹਿਣੇ ਵੀ ਔਖੇ ਨੇ। ਗੁਰਬਾਣੀ ਕਹਿੰਦੀ ਹੈ ਕਿ ਸੰਸਾਰ ਤੇ ਸਿਰਫ ਇੱਕ ਇਸਤਰੀ ਦਾ ਜਿੱਤਿਆ ਹੋਇਆ, ਕੁਛ ਨੀ ਪੱਲੇ, ਤੇਰੇ ਆ ਜਿੱਤ, ਇਹ ਸੰਸਾਰ ਤੇਰੇ ਜਿੱਤਿਆ, ਕੰਮ ਨੇ ਹਿਤਕਾਰੀ। ਇੱਥੇ ਕਬੀਰ ਭਗਤ ਜੀ ਕਹਿੰਦੇ ਨੇ ਕਹਿੰਦੇ ਕਣਕ ਕਾਵਨੀ ਜੁਗ ਵਿਵਹਾਰ, ਇਹਦਾ ਦੋਵੇਂ ਵਿਵਹਾਰ ਨੇ ਇਸਤਰੀ ਔਰ ਮਾਇਆ। ਬਸ ਇਸੇ ਵਾਸਤੇ ਭੱਜੀ ਦੌੜ ਲੱਗ ਦੁਨੀਆਂ ਦੀ ਲੱਗੀ ਹੋਈ ਹੈ, ਆਪਣੇ ਆਪ ਇਹ ਨਿਗਾ ਮਾਰ ਤਾਂ ਹੈ ਕੀ ਹੈ, ਇਹੋ ਹੀ ਹੈ ਨਾ। ਬਾਕੀ ਚੀਜ਼ਾਂ ਸਾਰੀਆਂ ਬਸ ਕਣਕ ਤੋਂ ਭਾਵੇ ਸੋਨਾ, ਸੋਨੇ ਤੋਂ ਭਾਵੇ ਮਾਇਆ, ਮਾਇਆ ਦੀ ਔਰ ਇਸਤਰੀ ਦੀ ਦੌੜ, ਦੋ ਚੀਜ਼ਾਂ ਸੰਸਾਰ ਲੱਗਿਆ ਹੋਇਆ ਹੈ, ਪਰ ਜਿਸ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਸਭ ਕੁਛ ਬਣਾਇਆ ਹੈ ਉਸ ਨੂੰ ਭੁੱਲਿਆ ਹੋਇਆ। ਇਸੇ ਦੌੜ ਚ ਬਹੁਤ ਮਰ ਖਪ ਰਹੇ ਨੇ ਔਰ ਬੜੇ ਬੜੇ ਘਰ ਬਰਬਾਦ ਹੋ ਰਹੇ ਨੇ, ਬਹੁਤ ਕੁਛ ਹੁੰਦਾ ਜਾ ਰਿਹਾ ਤੁਹਾਡੇ ਸਾਹਮਣੇ ਹੈ, ਇਹ ਅੱਜ ਸਾਨੂੰ ਦਿਸਦਾ। ਪਰ ਕਬੀਰ ਭਗਤ ਅੱਜ ਤੋਂ 500 ਸਾਲ ਪਹਿਲੇ ਬਚਨ ਕਹਿ ਰਹੇ ਨੇ, ਉਦੋਂ ਵੀ ਇਹ ਕੁਛ ਸੀ, ਇਹਦਾ ਸਮਝੋ ਕਿ ਅੱਜ ਉਦੋਂ ਕੁਛ ਪਰਦੇ ਪਿੱਛੇ ਸੀ, ਹੁਣ ਪਰਦੇ ਤੋਂ ਬਾਹਰ ਆ ਗਿਆ, ਗੱਲ ਇੰਨੀ ਕੀ ਹੈ, ਹੁਣ ਕੋਈ ਫਰਕ ਨਹੀਂ ਸੀ। ਉਦੋਂ ਕੁਛ ਪਰਦੇ ਪਿੱਛੇ ਹੋ ਰਿਹਾ ਸੀ, ਹੁਣ ਕੁਛ ਪਰਦੇ ਤੋਂ ਬਾਹਰ ਆ ਗਿਆ, ਉਦੋਂ ਵੀ ਇਹੀ ਗੱਲ ਸੀ, ਅੱਜ ਵੀ ਇਹੋ ਹੀ ਹੈ। ਕਣਕ ਕੰਮ ਨੀ ਜੁਗ ਵਿਵਹਾਰ, ਸੰਸਾਰ ਦੇ ਦੋਵੇਂ ਕੰਮ ਨੇ, ਕਾਮ ਵਾਸਨਾ ਲੋਭ ਵਾਸਨਾ ਔਰ ਹੰਕਾਰ ਵਾਸਨਾ ਵਿੱਚ ਪੈਦਾ ਹੋਣੀ ਹੈ, ਕਿਉਂਕਿ ਜਿਹਦੇ ਕੋਲ ਮਾਇਆ ਹੰਕਾਰ ਪੈਦਾ ਹੋ ਗਿਆ। ਗੱਲ ਮੈਂ ਪਹਿਲੀ ਬੇਨਤੀ ਕੀਤੀ ਸੀ ਕਿ ਜਿੱਥੇ ਇਹਨਾਂ ਪੰਜਾਂ ਤੇ ਇੱਕ ਆ ਗਏ, ਪੰਜੇ ਇਕੱਠੇ ਹੋ ਜਾਂਦੇ ਨੇ, ਇੱਕ ਸ਼ਰਤਾ ਪੰਜੇ ਚਲੇ ਜਾਣਗੇ, ਪੰਜੇ ਚਲੇ ਜਾਣਗੇ। ਇਸ ਕਰਕੇ ਕਹਿੰਦੇ ਸੰਸਾਰ ਦਾ ਕੰਮ ਇਹ ਦੋ ਕੰਮਾਂ ਤੇ ਖੜੇ ਹੈ ਕਿ ਦੋ ਵਿਵਹਾਰ ਨੇ, ਦੋ ਕੰਮ ਨੇ, ਔਰ ਮਾਇਆ ਦਾ ਇਸਤਰੀ ਦਾ ਯੁਗ ਵਿਵਹਾਰ, ਇਹ ਦੋਵਾਂ ਦੇ ਵਿੱਚ ਫਸਿਆ ਸੰਸਾਰ ਸਾਰਾ।
ਪ੍ਰੇਮ ਸੁਧਾ ਰਸ ਪੀਵੈ ਕੋਈ
ਗੁਰਮੁਖ ਪਿਆਰਾ ਹੈ, ਕੋਈ ਗੁਰਮੁਖ ਪਿਆਰਾ ਹੈ ਜਿਹੜਾ ਪ੍ਰੇਮ ਦਾ ਅੰਮ੍ਰਿਤਮਈ ਰਸ ਪੀਂਦਾ। ਨਹੀਂ ਪ੍ਰੇਮ ਤੇ ਹੈ ਦੁਨੀਆਂ ਦਾ ਯੁਗ ਵਿਵਹਾਰ ਚ, ਮਾਇਆ ਨਾਲ ਪ੍ਰੇਮ ਹੈ, ਇਸਤਰੀ ਨਾਲ ਪ੍ਰੇਮ ਹੈ, ਪਰ ਕੋਈ ਪਰਮਾਤਮਾ ਦਾ ਪ੍ਰੇਮੀ ਕੋਈ ਕਹਿੰਦੇ ਮਿਲਦਾ ਹੀ ਮਿਲੇਗਾ। ਪ੍ਰੇਮ ਰਸ ਮਹਾਰਸ ਪੀਵੇ ਕੋਏ, ਇਹ ਜਿਹੜਾ ਪ੍ਰੇਮ ਦਾ ਮਹਾਰਸ ਹੈ ਨਾ, ਸੁਧਾ ਰਸ ਹੈ, ਅੰਮ੍ਰਿਤ ਰਸ, ਪ੍ਰੇਮ ਸੁਧਾ ਰਸ ਪੀਵੇ ਕੋਏ, ਪ੍ਰੇਮ ਰੂਪੀ ਅੰਮ੍ਰਿਤ ਦਾ ਰਸ ਹੈ ਜਿਹੜਾ, ਇਹ ਕੋਈ ਗੁਰਮੁਖ ਪਿਆਰਾ ਦੇ ਲਈ ਪੀਂਦਾ। ਨਹੀਂ ਦੋਵੇਂ ਵਿਹਾਰਾ ਸੰਸਾਰ ਫਸਿਆ ਹੋਇਆ, ਇਹ ਨਾ ਸਮਝਣਾ ਕਿ ਇਹ ਸੰਸਾਰ ਵਰਿਆ, ਇਹ ਬੜੇ ਬੜੇ ਤਪ ਕਰਦੇ ਤਪਸੀ ਭੁਲਾਏ, ਪੰਡਿਤ ਮੋਹੇ ਲੋਕ ਸਵਾਏ, ਤ੍ਰੈਗੁਣ ਮੋਹੇ ਮੋਹਿਆ ਸੰਸਾਰ। ਕਹਿੰਦੇ ਬੜੇ ਬੜੇ ਪੰਡਿਤ, ਬੜੇ ਬੜੇ ਡੇਰੇਦਾਰ, ਬੜੇ ਬੜੇ ਰਿਸ਼ੀ ਮੁਨੀ, ਉਹ ਵੀ ਇਸ ਚ ਫਸੇ ਹੋਏ ਨੇ। ਉਹਨਾਂ ਕੋਲ ਸਾਡੇ ਨਾਲ ਵੱਧ ਮਾਇਆ ਹੈ ਔਰ ਸਾਡੇ ਨਾਲ ਵੱਧ ਕਾਮਨਾ ਪੂਰੀ ਕਰਨ ਵਾਸਤੇ, ਕਾਮ ਪੂਰਤੀਆਂ ਵਾਸਤੇ ਚੀਜ਼ਾਂ ਨੇ। ਇਹਦਾ ਸੋਚ ਲਿਆ ਕਿ ਉਹ ਨਹੀਂ ਇਸ ਫਸੇ ਹੋਏ, ਇਹ ਚ ਫਸੇ ਹੋਏ ਨੇ। ਬਸ ਕੋਈ ਗੁਰਮੁਖ ਪਿਆਰਾ ਹੈ ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ, ਉਹ ਕੋਈ ਗੁਰਮੁਖ ਪਿਆਰਾ ਪੀਣ ਵਾਲਾ ਹੈ।
ਜਰਾ ਮਰਨ ਦੁੱਖ ਫੇਰ ਨਾ ਹੋਏ,
ਜਿਹੜਿਆਂ ਨੂੰ ਪ੍ਰੇਮ ਦਾ ਰਸ ਤੇ ਸੁਧਾ ਅੰਮ੍ਰਿਤ ਪੀ ਲਿਆ ਨਾ, ਫਿਰ ਗੁਰੂ ਜੀ ਫਿਰ ਕਬੀਰ ਜੀ ਕਹਿੰਦੇ ਉਸ ਨੂੰ ਜਰਾ ਬੁਢੇਪਾ ਅਤੇ ਮਰਨ ਤੇ ਬਿਮਾਰੀ, ਇਹ ਦੁੱਖ ਨੀ ਆਉਂਦਾ ਕਦੇ ਵੀ, ਉਹ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ।
ਸੱਠ ਖੱਟ ਚੱਕਰ ਛਾਉ ਦਿਸਤਾ ਏ,
ਸੱਠ ਖੱਟ ਚੱਕਰ ਜਾਂ ਸੰਸਾਰ ਸੱਠ ਖੱਟ ਚੱਕਰ, ਛੇ ਚੱਕਰਾਂ ਦੇ ਸੰਸਾਰ ਫਸਿਆ ਹੋਇਆ। ਕਿਹੜੇ ਨੇ ਜੀ ਸੱਠ ਖੱਟ? ਪਹਿਲਾਂ ਤਾਂ ਛੇ ਪੰਜ ਗਿਆਨ ਇੰਦਰੇ, ਛੇਵਾਂ ਮਨ, ਇਸੇ ਚ ਫਸਿਆ, ਗਿਆਨ ਇੰਦਰਿਆਂ ਤੇ ਫਸਿਆ ਸੰਸਾਰ, ਇਹ ਚੱਕਰ ਚ ਫਸਿਆ। ਅੱਖਾਂ ਨੂੰ ਦੇਖ ਕੇ ਲੁਭਾਏਮਾਨ ਹੁੰਦਾ ਹੈ, ਕੰਨਾਂ ਨਾਲ ਸੁਣ ਕੇ ਲਾਲਚ ਪੈਦਾ ਹੁੰਦਾ ਹੈ, ਮੂੰਹ ਨਾਲ ਬੋਲਣ ਦਾ ਬੜਾ ਸ਼ੌਕ ਹੈ ਉਸ ਤੋਂ ਪੈਦਾ ਕਰਦਾ, ਤੁਚਾ ਚਮੜੀ ਦਾ ਰਸ ਲੈਂਦਾ, ਇਹ ਗਿਆਨ ਇਹਨਾਂ ਦੇ ਫਸਿਆ ਹੋਇਆ। ਔਰ ਛੇਵੇਂ ਮਨ ਕਰਕੇ ਛੱਡ ਕਰ ਛਹੂ ਦਿਸਦਾ ਆਏ, ਛੋ ਛੇ ਪਾਸੇ ਜਾ ਰਿਹਾ ਹੈ, ਕਿਹੜੇ ਪਾਸੇ? ਉੱਤਰ ਦੱਖਣ ਪੂਰਵ ਪੱਛਮ ਆਕਾਸ਼ ਤੇ ਪਤਾਲ, ਇਹ ਸਾਰੇ ਪਾਸੇ ਤੱਕਦਾ ਹੈ, ਇਧਰੋਂ ਹੀ ਪੂਰਤੀ ਹੋ ਜਾਏ, ਇਧਰੋਂ ਹੀ ਪੂਰਤੀ ਹੋ ਜਾਏ। ਛੱਟ ਫਿੱਤ ਦੁਆਰਾ ਕਬੀਰ ਭਗਤ ਜੀ ਸੰਸਾਰ ਦੀ ਦਸ਼ਾ ਦੱਸ ਰਹੇ ਨੇ ਕਿ ਛੇ ਚੱਕਰਾਂ ਚ ਫਸ ਕੇ ਛੇ ਪਾਸੇ ਨੇ ਦੌੜਿਆ ਫਿਰਦਾ ਹੈ, ਪੰਜ ਗਿਆਨ ਇੰਦਰੇ, ਇੱਕ ਛੇਵਾਂ ਮਨ, ਔਰ ਪੰਜ ਚਾਰ ਦਿਸ਼ਾ ਤੇ ਆਕਾਸ਼ ਤੇ ਪਤਾਲ, ਇਹ ਛੇ ਚੱਕਰਾਂ ਚ ਫਸਿਆ ਅਜੀਬ, ਛੇ ਪਾਸੇ ਨੂੰ ਦੌੜਦਾ ਜਾ ਰਿਹਾ ਹੈ, ਖਪਦਾ ਜਾ ਰਿਹਾ ਹੈ।
ਬਿਨ ਪਰਚਾ ਨਹੀਂ ਥਿਰਾ ਰਹਾ ਹੈ,
ਬਿਨ ਪਰਚਾ ਨਹੀਂ ਥਿਰਾ ਰਹਾ ਹੈ, ਕਹਿਣਾ ਕਿ ਇਸ ਗੱਲ ਨੂੰ ਭੁੱਲ ਜਾਓ, ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਪਰਚਾ ਪ੍ਰੀਚਾ ਪਛਾਣ ਨਹੀਂ ਕਰੇਗਾ ਨਾ, ਉਹਨਾਂ ਚਿਰ ਟਿਕਾਓ ਚ ਆ ਨਹੀਂ ਸਕਦਾ ਹੈ, ਹੋਰ ਕੋਈ ਟਿਕਾਓ ਦਾ ਰਸਤਾ ਨਹੀਂ ਹੈ। ਬਿਨਾਂ ਗੁਰੂ ਕੇ ਸ਼ਬਦ ਤੋਂ ਇਹ ਟਿਕਾਓ ਚ ਰਹਿ ਨਹੀਂ ਸਕਦਾ, ਨੀ ਛੇ ਪਾਸੇ ਨੂੰ ਛੇ ਤਰ੍ਹਾਂ ਦੌੜਦੇ ਰਹੇਗਾ, ਫਸਿਆ ਛੇ ਪਾਸਿਆਂ ਨੂੰ, ਇਹ ਬਾਰਾਂ ਪਾਸੇ ਫਸਿਆ, ਇੱਧਰ ਨੂੰ ਕਦੇ ਖਿੱਚਿਆ ਜਾਂਦਾ, ਕਦੇ ਉੱਧਰ ਨੂੰ ਖਿੱਚਿਆ ਜਾਂਦਾ, ਫਿਰ ਇਹਦੀ ਬੁਰੀ ਹਾਲਤ ਹੋਈ ਹੈ ਜੀਵ ਦੀ।
ਦੁਬਦਾ ਮੇਟ ਖਿਮਾ ਗਹਿ ਰਹੋ,
ਤਾਂ ਕਬੀਰ ਜੀ ਕਹਿੰਦੇ ਭਾਈ ਦੁਬਦਾ ਮੇਟੋ ਤੇ ਖਿਮਾ ਦੇ ਵਿੱਚ ਪਕੜ ਪ੍ਰਾਪਤ ਕਰੋ, ਖਿਮਾ ਨੂੰ ਪਕੜੋ, ਸ਼ਾਂਤੀ ਪਕੜਨਾ ਕਰੋ, ਦੁਬਦਾ ਮੇਟ ਦਿਓ, ਇਹ ਚੰਗਾ ਹੈ ਉਹ ਚੰਗਾ ਹੈ, ਜਾਂ ਇਹ ਨੀ ਠੀਕ ਉਹ ਠੀਕ ਹੈ, ਇਹ ਦੁਬਦਾ ਨੂੰ ਦੂਰ ਕਰ ਦਿਓ, ਕਿ ਦੁਬਦਾ ਮਿਟ ਕੇ ਇੱਕੋ ਹੀ ਪਰਮਾਤਮਾ ਨੂੰ ਜਾਣਨਾ ਕਰੋ, ਸਾਰੇ ਇੱਕੋ ਦੇ ਲੜ ਲੱਗ ਕਰਕੇ ਫਿਰ ਆਪਣੇ ਜਿਹੜੀ ਜੀਵਨ ਦੀ ਅਸਲ ਲਕਸ਼ ਨੂੰ ਪੂਰਾ ਕਰਨ ਵਾਸਤੇ ਇੱਕੋ ਹੀ ਗੁਰੂ ਕੇ ਸ਼ਬਦ ਨਾਲ ਜੁੜਨਾ ਕਰੋ।
ਕਰਮ ਧਰਮ ਕੀ ਸੂਲ ਨਾ ਸਹੋ,
ਕਹਿਣ ਲੱਗੇ ਦੋਨਾਂ ਮੇਲ ਕੇ ਨਾ ਇੱਕੋ ਹੀ ਗੁਰੂ ਤੇ ਭਰੋਸਾ ਕਰ ਲਓ ਤੇ ਕਰਮਾਂ ਤੇ ਧਰਮਾਂ ਦੀ ਜਿਹੜੀ ਸੂਲ ਹੈ ਨਾ ਪੀੜਾ ਹੈ ਇਹ ਨੀ ਸਹਿਣ ਨਾ ਕਰੋ। ਅਸੀਂ ਕਰਮਾਂ ਚ ਬਦੇ ਆਹ ਕਰਮ ਕਰ ਲਈਏ ਇਹ ਕੰਮ ਚਲੇ ਜਾਈਏ ਇਹ ਸਾਨੂੰ ਇਹੀ ਪੀੜਾ ਬਣੀ ਦੇ ਸਾਰੀ ਜ਼ਿੰਦਗੀ। ਕਹਿਣ ਲੱਗੇ ਪੀੜਾ ਛੱਡ ਕੇ ਨਾ ਸਾਰੀ ਇਹ ਕਿਉਂ ਦੁਖੀ ਹੁੰਦਾ ਕਰਮਾਂ ਤੇ ਧਰਮਾਂ ਚ ਤੈਅ ਕਰਕੇ ਕਰਮਾਂ ਦੇ ਕਰਮ ਕਾਂਡਾਂ ਚ ਫਸ ਕੇ ਦੁਖੀ ਹੁੰਦੇ ਹੋ, ਪੀੜਾ ਸਹਿੰਦੇ ਹੋ, ਦੁੱਖ ਸਹਿੰਦੇ ਹੋ, ਇਹਨਾਂ ਨੂੰ ਛੱਡ ਕੇ ਇੱਕੋ ਹੀ ਗੁਰੂ ਤੇ ਭਰੋਸਾ ਕਰ ਲਓ ਸਾਰੀਆਂ ਦਾਤਾਂ ਉੱਥੇ ਮਿਲ ਜਾਣਗੀਆਂ। ਸੋ ਇਹ ਕਬੀਰ ਭਗਤ ਜੀ ਨੇ ਜੋ ਜੋ ਬਚਨ ਫਰਮਾਨ ਕੀਤੇ ਨੇ ਉਹਨਾਂ ਦੀ ਜਿੰਨੀ ਕੁ ਬੁੱਧੀ ਦਾਸ ਨੂੰ ਬਖਸ਼ੀ ਉਹਦੇ ਮੁਤਾਬਕ ਹੀ ਆਪਣੇ ਵਿਚਾਰ ਕੀਤੇ। ਗੁਰੂ ਪਿਆਰੋ ਗੁਰਬਾਣੀ ਬੇਅੰਤ ਗਿਆਨ ਦਾ ਭੰਡਾਰਾ ਹੈ, ਇਹਦੇ ਸਾਰੇ ਅਰਥ ਪੂਰੇ ਅਰਥ ਕੋਈ ਕਰ ਸਕੇ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਨਾਮਦਰਸ਼ੀ ਕਰ ਸਕਦਾ। ਦਾਸ ਵਰਗਾ ਨਾ ਚੀਜ਼ ਬੰਦਾ ਇਹ ਐਸੀ ਗੁਰਬਾਣੀ ਦੇ ਅਰਥ ਕਰਨ ਦੇ ਸਮਰੱਥ ਨਹੀਂ, ਪਰ ਜਿੰਨੀ ਕੁ ਸਮਰੱਥ ਬਖਸ਼ੀ ਮਹਾਰਾਜ ਨੇ ਆਪਣੇ ਵਿਚਾਰਾਂ ਕੀਤੀਆਂ ਹਨ। ਸੋ ਆਸ ਹੈ ਕਿ ਗੁਰਮਤ ਅਨੁਸਾਰ ਹੀ ਬੋਲਣ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਬੋਲਦਿਆਂ ਤੋਂ ਕਈ ਪ੍ਰਕਾਰ ਦੀ ਗਲਤੀ ਹੋ ਜਾਂਦੀ ਹੈ। ਸੰਗਤ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਮੁਸਲਮਾਨ ਜੋ ਗੁਰੂ ਘਰ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।